अचल मूर्त अनुपम प्रकाश अमित सो कह कोटिंद्रेन्द्रान साहे साहान गुण जय त्रिपवन महीप सुर नर सुर नेत नेत बन तिरण कहत तै सर्वनाम कथ कवन कर्म नाम वर्णत सुमत अस कृपान खंडो खड़ग तुबक तवरे अरती सब सरोही सहती जह हमारे पीर तीरथ ही सहसी तुही तवर चरवार नाम तिहारो जो जपै पै सिंध पव पार काल तुही काली तुही तुही तेगी आरती तुही निशाने जीत की आज तुही जग वीर करग के तमें शरण तिहारी आप हाथ दैल्यू आरी सर्व ठाउर मोह सहाई दुष्ट दोख तेल्यू बुचाई नमस्कार श्री खड़ग को करो सहित चितलाय पूर्ण करो ग्रंथे तुम करो सहाय मुकुचरा शास्त्र खट पिंग गिरन चढ़ जाय अंध लखै बजरो सुने जाओ काल कृपा कराय कहाँ बुद्ध प्रभ तुष्य हमारी वर्ण सकै महिमा जो तिहारी हम न सकत कारो सिफत तुम्हारी आप लिहो तुम कथा सुधारी हम न सकत कारो सिफत तुम्हारी आप लिहो तुम कथा सुधारी
वाहे गुरु साहिब जियो चौपई आबावती ओडछे रानी सुंदर पवन चौदहू जानी ताको अति ही रूप विराजे सुरी आसुरिन को मन लाजै चौपई आपावती ओडछेरानी
वाहिगुरु जी का खालसा वाहिगुरु जी की फतेह। परम सत्कार योग गुरु खालसा साध संग जी अमृत वेले तो गुरु महाराज की हजूरी विच दीवान सजरे प्रकाश सेवा तो उपरंत गुरु नानक साहब जी जब बाणी का जाप पाठ होया है। आपां रल मिल के गुरु गोबिंद सिंह साहब जी की बाणी की विचार कर रहे हाँ। कल दे प्रसंग में जिवें द्रुपद राजे की सुपुत्री द्रौपदा ने अर्जुन के नाल शादी करवाई ते क्योंकि आवे सूरबीर बहादुर सी ये चाहती सी किसी सूरबीर बहादुर नाल ही मेरी शादी होवे। फिर सोमवर रच लिया सी शर्त रखी सी एक मच्छी इस तरह उच्चे करके टंग दिती है हेठा तेल लग रहा छपा दिता है भी जरा है मच्छी की सज्जी अख दे विच निशाना लैके तीर मार दे वो मेरा पति होएगा। ते था था ते चित्र पत्र भेज के राजा ने पुत्र बुला ले तीर बजद ही नहीं है किसी का बेचारे उपराम जे होके वापस मुड़ जाते बहुत शर्मशार होंगे। इस तरह जड़े पंजे पांडव वनोवास कट रहे सी इन्हों की जड़ी माँ है कुंती उन्हें कहा भी ये जिथे आप जंगल में रहने ये नालों जरा मछली बंदरगाह है वो जर जंगल संघने है वो ठीक है उधर चलिए उधर आए तो पता चलिया भी अपनी सुपुत्री का संबर रचया हुआ है। फिर चले गए तो अर्जुन ने फिर वो शर्त पूरी की थी सी कड़ाए दे दोए पासे पैर रख के टका के ऐसा निशाना ले के तीर मारिया है जो मच्छी की सज्जी अख दे विच ही सीधा तीर बजे है। फिर जेड़े दूजे तीजे सी उन्होंने गुस्सा चढ़िया क्योंकि हुण कोई चंगे राजा महाराजा कपड़िया विच तां है नहीं सी तो जंगल विच फिर से वास करते बेचारे जंगली लोग ही बने सी जिवें गिदड़ कुट जे होंदे इहो जे कपड़े जे सी बेचारे दे अर्जन दे पाए जो कहने भी ये उन्होंने सी इस तक जंग करांगे इन्हों मारांगे। इधर फिर अर्जुन ने भी तनक ते तीर चुक लिया ये तनक तीर की विद्या दे विच बहुत तकड़ा महान सी इस तरह बस ऐसे तीर चलाए छक्के छड़ाते हजारों की तदाद में मार के सिर ते एक तीर ये भी बज गया है लेकर के घसी खा के जख्मी होके पटर होके धरती ते बेहोश होके डिग पिया। निगया हुआ अर्जुन नु देख के फिर द्रौपदी ने चुकले शस्त्र, फिर इन्हें मुकाबला शुरू कर दिता। पिछे दुर्योधन दुशासन कृपा चार पूर सर्वा पिछा पतामा द्रोणाचार्य द्रोणाचार्य का पुत्र संस्तामा सब पटर करते। इसने इस तरह सुरवीरता नाल जदों इन्हें जंग किया, कुछ समय तो बाद फिर अर्जुन होश आ गई, फिर उठ खड़ा होया, फिर दोवें जंग करन लग पे, फिर भज गए सारे, कोई ना खड़िया। इस तरह फिर अर्जुन द्रौपदी नूं लैके अपने स्थान ते आ गया। जिस तरह इन्हें अपने मच्छी की अख दे कोई तीर मारे शर्त रखी, यानी दूजिया नाल छाली कीता कवटी कीता भी होर ना कोई लै जाए, कोई सोर भी हो जड़ा तो टंग तरीका ऐसा सी जिदे विच फिर अर्जुन ही पूरा उतरिया सी। सारा ये प्रसंग बड़ा खोल खोल के सुनिया सी, भावें पर अर्जुन कृष्ण जी का रसवाही भी रहा है, यही रस चलाउंदा हुंदा सी। लेकिन जदों कृष्ण भगवान जी शरीर छड़ गए सी, फिर जड़े भील है वो गोपियां नू पै निकले सी, उन्हें बद हुई है। कृष्ण अर्जुन ने वो गोपियां नू जो ले जा रहे सी फड़ फड़ के तिंगोजोरी, इन्हें फिर तनख जा चुकया, ये तनख ने कुछ ना किया, यानी किसी भील नहीं कुछ फड़ सकिया ना मार सकिया। फिर बेचारे अर्जुन ने सामने वो भीलां ले जांदियां देख के अपने मुखों कहा, समा गया नर क्या करे समय समय समरथ, बो अर्जुन बो गोपियां बो ही तनक बो हथ। मेरे भी यह समय समय की गल है, जो समा मनुख के हथ चलिया जाए नाल ही ताकत भी चली जाती है। कहते है मैं उही अर्जुन जरा द्रौपदी नूं जित के लियाउण वाला है, जिस तनक नाल मैं आखदे उत्थे द्रोणाचार्य वर्गे अश्वत्थामे दुशासन दुर्योधन वर्गे भीष्म पितामह वर्गे फटर कर सटे सी। कहते कोई नहीं खड़िया सी, अज मैं उही अर्जुन है। कहते पर समा नहीं है, समा हो नहीं है, समा निकल गया है। कहते उही अर्जुन उही कृष्ण दियां गोपियां, लेकिन हुण समा नहीं है, जिस करके कहते मेरे सामने देख गई अपील मलो मल्ली फड़ के इन्हों ले जा रहे, अपनिया पत्नियां बना रहे हैं। बेचारा निमो झूना जा हो गया, मर जा गया, कि हुण की करिए। इस तरह के प्रसंग पुराणा विच आउंदे है। कोई तो प्रसंग गुरु गोबिंद सिंह साहब जी ने अपनी बाणी द्वारा कथन भी किए, उन्हें पुराणा विच प्रसंग तो बेअंत बेअंत है, जिन्ने एक लोड़ सी उन्ने एक लिख के खालसे पंथ नूं बख्शते आप जी ने। शलकट दे प्रसंग एक ग्रंथ लिखे है, उहदे विचों अलथा करके कोई भी ये शलां कवटां विच ना आ जाए, ये फस ना जाए, छरियां कवटियां दे डिक्के ना चढ़ जाए, ਉਹ ਪ੍ਰਸੰਗ ਆਪਾਂ ਇਸ ਸਰਵਣ ਕਰਦੇ ਚੱਲ ਜਾ ਰਹੇ ਹਾਂ। ਅੱਜ ਅੱਗੇ ਜਿਵੇਂ ਪ੍ਰਸੰਗ ਛਲਕਟ ਦਾ ਹੀ ਸ਼ੁਰੂ ਹੋ ਰਿਹਾ ਆਪਾਂ ਸੁਣੀਏ ਜੀ।
ਆਭਾਵਤੀ ਓਡ ਛੇ ਰਾਣੀ,
ਆਭਾਵਤੀ ਦੀ ਰਾਣੀ ਉਡੀਸੇ ਦੀ ਸੀ। ਅਜੇ ਰੱਬ ਲਾ ਬੰਗਾਲ ਦੇ ਵਿੱਚ ਪਹਾੜ ਅਤੇ ਪੱਛਮ ਦਾ ਇਲਾਕਾ ਹੈ, ਇਹਨੂੰ ਉੜੀਸਾ ਕਹਿੰਦੇ। ਇੱਥੇ ਜਗਨਨਾਥ ਦਾ ਮੰਦਰ ਵੀ ਹੈ, ਕ੍ਰਿਸ਼ਨ ਜੀ ਦਾ ਸਭ ਤੋਂ ਮਹਾਨ ਵੱਡਾ ਮੰਦਰ ਹੈ। ਰੋਜ਼ ਜਿਹੜੇ ਮੰਦਰ ਦੇ ਵਿੱਚ ਕ੍ਰਿਸ਼ਨ ਜੀ ਦੀ ਜਿਹੜੀ ਮੂਰਤੀ ਹੈ ਉਹ ਬਾਕੀ ਸਥਾਨਾਂ ਨਾਲੋਂ ਸਾਰਿਆਂ ਤੋਂ ਵੱਖਰੀ ਹੈ। ਹੋਰ ਅਸਥਾਨ ਜਿੰਨੇ ਵੀ ਹੈ ਦੁਆਰਕਾ ਵਿੱਚ ਜਾਂ ਆਸੇ ਪਾਸੇ ਕ੍ਰਿਸ਼ਨ ਜੀ ਦੇ, ਉਹਨਾਂ ਜਿਹੜੀ ਮੂਰਤੀ ਹੈ ਯਾਨੀ ਉਹ ਹੱਥਾਂ ਪੈਰਾਂ ਸਹਿਤ ਹੈ। ਇੱਥੇ ਹੱਥ ਵੀ ਹੈ ਨਹੀਂ ਪੈਰ ਵੀ ਹੈ ਨਹੀਂ ਇਸ ਮੂਰਤੀ ਦੇ। ਤੇਰੀ ਗਾਥਾ ਸੁਣਾਉਂਦੇ ਨੇ, ਕਹਾਣੀ ਸੁਣਾਉਂਦੇ ਨੇ ਵੀ ਇੱਥੋਂ ਦਾ ਜਿਹੜਾ ਰਾਜਾ ਸੀ ਨਾ ਉਹ ਇਹਨਾਂ ਦਾ ਪਾਤਸ਼ਾਹ ਸੀ। ਉਸਨੇ ਆਪਣੇ ਇੱਛਾ ਕੀਤੀ ਹੈ ਵੀ ਭਗਵਾਨ ਦੀ ਬਹੁਤ ਸੋਹਣੀ ਸੁੰਦਰ ਮੂਰਤੀ ਬਣੇ ਅਤੇ ਜਿੰਨੀ ਮਰਜ਼ੀ ਮਾਇਆ ਲੱਗ ਜਾਏ। ਐਂ ਜਾਣੀ ਮੂਰਤੀ ਨੂੰ ਦੇਖ ਕੇ ਮਹਿਸੂਸ ਕਰੇ ਵੀ ਹੂਬ ਹੂਬ ਭਗਵਾਨ ਕ੍ਰਿਸ਼ਨ ਹੀ ਖੜੋਤੇ ਹੈ, ਯਾਨੀ ਕੋਈ ਉਹਨਾਂ ਦਿਸੇ ਵੀ ਕੋਈ ਐਵੇਂ ਪੱਥਰ ਮੂਰਤੀ ਹੈ ਬੁੱਤ ਨਾ ਦਿਸੇ, ਇਹੋ ਜਿਹਾ ਕੋਈ ਹੋਵੇ। ਉਹ ਪੱਥਰ ਨੂੰ ਤਰਾਸ ਤਰਾਸ ਕੇ ਇਹ ਮੂਰਤੀ ਬਣਾਉਣ ਵਾਲਾ ਹੋਵੇ। ਧਰਮੇਸ਼ ਇਹਦੀ ਖਾਹਿਸ਼ ਦੇਖ ਕੇ ਇੱਛਾ ਦੇਖ ਕੇ ਕਹਿੰਦੇ ਵਿਸ਼ਵਕਰਮਾ ਆ ਗਿਆ ਸੀ, ਇਹਨੇ ਸ਼ਰਤ ਰੱਖਤੀ ਸੀ ਰਾਜੇ ਨੂੰ ਵੀ ਜਿਵੇਂ ਤੂੰ ਕਹਿੰਦਾ ਮੂਰਤੀ ਤਾਂ ਭਗਵਾਨ ਦੀ ਉਹੀ ਬਣਾ ਦੂੰਗਾ, ਪਰ ਜਿੰਨਾ ਚਿਰ ਮੈਂ ਮੂਰਤੀ ਬਣਾਊਂ ਉਨਾ ਪਹਿਲਾਂ ਤੂੰ ਨਹੀਂ ਦੇਖ ਸਕੇਗਾ, ਹੋਰ ਜਿਵੇਂ ਮਰਜ਼ੀ ਲੋਕ ਦੇਖੀ ਜਾਣ ਤੈਨੂੰ ਨਹੀਂ ਦਿਖਾਉਣੀ। ਤੂੰ ਉਸ ਵੇਲੇ ਦੇਖੇਗਾ ਜਦੋਂ ਇਹ ਮੂਰਤੀ ਬਿਲਕੁਲ ਸਹੀ ਸਲਾਮਤ ਪੂਰੀ ਪੂਰੀ ਬਣ ਗਈ, ਅਤੇ ਜੇ ਵੀ ਰਾਜਾ ਤੂੰ ਹੱਟ ਕਰਕੇ ਜ਼ਬਰਦਸਤੀ ਕਰਕੇ ਮੂਰਤੀ ਵੇਖ ਲਈ ਨਾ ਪਹਿਲਾਂ, ਜਿੰਨੀ ਕੁ ਬਣੀ ਹੋਊ ਬਸ ਉੱਥੇ ਰਹਿ ਜਾਊ, ਮੁੜ ਕੇ ਮੈਂ ਨਹੀਂ ਹੱਥ ਲਾਉਣਾ। ਰਾਜੇ ਨੇ ਜਾਨੀ ਮੰਨ ਲਿਆ, ਉਹ ਲਿਖਵਾ ਵੀ ਲਿਆ। ਜਿਵੇਂ ਅੱਜ ਕੱਲ੍ਹ ਠੇਕੇਦਾਰਾਂ ਤੋਂ ਲਿਖਵਾ ਲੈਂਦੇ ਨਾ ਸ਼ਰਤਾਂ ਜਿਹੀਆਂ ਵੀ ਆਹ ਵੀ ਕਰਨਾ ਆਹ ਵੀ ਕਰਨਾ, ਅਤੇ ਉਹ ਲਿਖਤ ਪੜ੍ਹਤ ਹੋ ਗਈ ਦਸਖਤ ਹੋ ਗਈ ਹੈ। ਕਹਿੰਦੇ ਵਿਸ਼ਵਕਰਮਾ ਫਿਰ ਮੂਰਤੀ ਬਣਾਉਣ ਲੱਗ ਪਏ। ਹੁਣ ਵਜ਼ੀਰ ਜਾਂਦੇ, ਅਹਿਲਕਾਰ ਜਾਂਦੇ, ਹੋਰ ਲੋਕ ਜਾਂਦੇ ਹੈ ਅਤੇ ਰਾਜੇ ਨੂੰ ਆ ਕੇ ਦੱਸਦੇ ਮਹਾਰਾਜ ਵੀ ਮੂਰਤੀ ਬਣਾਉਣ ਵਾਲਾ ਉਹ ਜਿਹੜਾ ਹੈ ਨਾ ਉਹ ਕੀ ਦੱਸੀਏ ਜੀ, ਉਹ ਤਾਂ ਬਸ ਹੈ ਹੂਬ ਹੂ ਜਿਵੇਂ ਭਗਵਾਨ ਕ੍ਰਿਸ਼ਨ ਜੀ ਸੀ ਉਹ ਹੈ, ਸਾਂਭਰ ਤੱਕ ਬਣਾਈ ਜਾਂਦਾ ਹੈ, ਹੱਦ ਹੀ ਮੁਕਾਈ ਜਾਂਦਾ ਹੈ। ਉਹ ਜਿਉਂ ਜਿਉਂ ਕਹਿੰਦੇ ਨੇ ਤਿਉਂ ਤੋਂ ਰਾਜਾ ਕਾਲਾ ਪੈਂਦਾ ਹੈ। ਉਹਨੂੰ ਕਹਿੰਦਾ ਵੀ ਮੈਨੂੰ ਵੀ ਮਾੜਾ ਜਿਹਾ ਦੇਖਣ ਦੇ। ਉਹ ਕਹਿੰਦੇ ਤੇਰੇ ਨਾਲ ਇਹ ਲਿਖਤ ਪੜ੍ਹਤ ਹੈ ਸ਼ਰਤ ਹੈ ਵੀ ਤੂੰ ਨਹੀਂ ਦੇਖ ਸਕੇਗਾ, ਤੈਨੂੰ ਜਦੋਂ ਪੂਰੀ ਬਣੂ ਫਿਰ ਦੇਖੇਗਾ, ਹੋਰ ਜੋ ਮਰਜ਼ੀ ਦੇਖਣ। ਅਖੀਰੀ ਫਿਰ ਰਾਜਾ ਰਹਿ ਨਾ ਸਕਿਆ। ਉਹ ਜਦੋਂ ਬਾਹਲਾ ਕੁਛ ਲੋਕ ਆਖਣ ਵੀ ਦੇਖਣ ਯੋਗ ਹੈ ਜੀ ਦੇਖਣ ਯੋਗ ਹੈ, ਢਿੰਗੋ ਜੋਰੀ ਫਿਰ ਇਹ ਵਿਸ਼ਵਕਰਮਾ ਦੇ ਕਹਿੰਦਿਆਂ ਕਹਿੰਦਿਆਂ ਜਾ ਬੜਿਆ ਉੱਥੇ ਮੰਦਰ 'ਚ। ਫਿਰ ਬਾਕੀ ਤਾਂ ਸਾਰੀ ਮੂਰਤੀ ਬਣ ਗਈ ਸੀ, ਰਹਿ ਗਏ ਸੀ ਦੋ ਹੱਥ ਅਤੇ ਦੋ ਪੈਰ। ਜਦੋਂ ਵਿਸ਼ਵਕਰਮ ਨੇ ਦੇਖਿਆ ਵੀ ਇਹਨੇ ਸ਼ਰਤ ਦੀ ਉਲੰਘਣਾ ਕੀਤੀ ਹੈ, ਇਹਨੇ ਜ਼ਬਰਦਸਤੀ ਕੀਤੀ ਉੱਥੇ ਸ਼ਸਤਰ ਸਿਰ 'ਤੇ, ਕਹਿੰਦਾ ਵੀ ਤੂੰ ਆਪਣੇ ਬਚਨ 'ਤੇ ਨਹੀਂ ਰਿਹਾ ਅਤੇ ਮੈਂ ਫਿਰ ਆਪਣੇ ਬਚਨ 'ਤੇ ਕਿਵੇਂ ਰਹਾਂ? ਹੁਣ ਤੂੰ ਬਸ ਇੱਥੇ ਰਹੋ, ਮੈਂ ਨਹੀਂ ਅੱਗੇ ਆਉਣਾ। ਬਥੇਰੀਆਂ ਮਿਹਨਤਾਂ ਤਰਲੇ ਕੀਤੀਆਂ ਉਹਨੇ ਵੀ, ਨਹੀਂ ਤੂੰ ਬਣਾ ਦੇ ਬਣਾ ਦੇ। ਉਹ ਕਹਿੰਦੇ ਜਦੋਂ ਤੂੰ ਬਚਨ 'ਤੇ ਹੀ ਨਹੀਂ ਰਿਹਾ, ਵਚਨ ਕਰੇ ਤਾਂ ਕਿਸਕ ਜਾਏ ਰੋਈ ਨਰ ਕੱਚਾ, ਉਹਦਾ ਕੱਚਾ ਮਨੁੱਖ ਹੈ। ਕਹਿੰਦਾ ਤੇਰੀ ਅੰਦਰਲੀ ਭਾਵਨਾ ਦੇਖ ਕੇ ਉਹ ਕਹਿੰਦੇ ਦੇਵ ਲੋਕ 'ਚੋਂ ਆਇਆ ਸੀ ਮੈਂ, ਕੋਈ ਆਦਿ ਧਰਤੀ 'ਤੇ ਬਣਾਉਣ ਵਾਲੇ ਜਿਹੜੇ ਕੋਈ ਫੋਟੋਆਂ ਉਹ ਨਹੀਂ ਸੀ, ਮੈਂ ਤਾਂ ਵਿਸ਼ਵਕਰਮਾ ਹੈ। ਇਹ ਤੇਰੀ ਇੱਛਾ ਦੇਖ ਕੇ, ਧਰਮੀ ਦੇਖ ਕੇ ਮੈਂ ਆਇਆ ਸੀ, ਤੂੰ ਵੀ ਇਹ ਸ਼ਰਤ 'ਤੇ ਨਹੀਂ ਪੂਰਾ ਉਤਰਿਆ, ਹੁਣ ਨਹੀਂ ਮੈਂ ਬਣਾਉਣਾ, ਮੈਂ ਆਪਣੇ ਬਚਨ 'ਤੇ ਪੂਰਾ ਹਾਂ। ਫਿਰ ਰੋਇਆ ਪਿੱਟਿਆ ਇਹ ਬਥੇਰਾ ਹੈ, ਅਤੇ ਉੱਪਰੋਂ ਆਵਾਜ਼ ਫਿਰ ਉਹ ਕ੍ਰਿਸ਼ਨ ਭਗਵਾਨ ਵੱਲੋਂ ਆਈ, ਕਹਿੰਦੇ ਵੀ ਤੂੰ ਰਾਜਨ ਰੋ ਨਾ, ਇਹ ਮੇਰੀ ਰਜ਼ਾ ਅਨੁਸਾਰ ਹੀ ਸਾਰਾ ਕੁਛ ਹੋਇਆ ਹੈ। ਕਹਿੰਦੇ ਮੈਂ ਮਨੁੱਖੀ ਸਰੀਰ ਵਿੱਚ ਆ ਕੇ ਜਿਹੜੀ ਮਨੁੱਖਾਂ ਦੀ ਮਰਯਾਦਾ ਹੈ ਉਹਦਾ ਉਲੰਘਣ ਕੀਤਾ ਹੈ, ਇਸ ਕਰਕੇ ਮੈਨੂੰ ਇਹ ਸਜ਼ਾ ਮਿਲਣੀ ਚਾਹੀਦੀ ਸੀ, ਮੈਂ ਆਪ ਹੀ ਸਜ਼ਾ ਲੈ ਲਈ ਹੈ। ਇਹਨਾਂ ਹੱਥਾਂ ਪੈਰਾਂ ਨਾਲ ਮੈਂ ਕੁਕਰਮ ਕੀਤੇ ਹੈ। ਲੋਕ ਭਾਵੇਂ ਕਹਿੰਦੇ ਹੈ ਭਗਵਾਨ ਕੀ ਲੀਲਾ, ਭਗਵਾਨ ਕੀ ਲੀਲਾ, ਪਰ ਮੈਂ ਇਹਨਾਂ ਹੱਥਾਂ ਪੈਰਾਂ ਨਾਲ ਬਨਵਾਸ਼ੀਆਂ ਕੀਤੀਆਂ ਹੈ, ਬਗਾਨੀਆਂ ਤ੍ਰੀਮਤਾਂ ਨੂੰ ਹੱਥ ਪਾਏ, ਇਸ ਕਰਕੇ ਮੈਨੂੰ ਸਜ਼ਾ ਹੈ ਤਾਂ ਕਿ ਲੋਕਾਂ ਨੂੰ ਸੇਧ ਮਿਲ ਜਾਏ ਵੀ ਜਿਹੜਾ ਐਸਾ ਕਰੂੰਗਾ ਉਹ ਭਾਵੇਂ ਭਗਵਾਨ ਕ੍ਰਿਸ਼ਨ ਵੀ ਹੋਵੇ ਉਹਨੂੰ ਵੀ ਪਰਮੇਸ਼ਰ ਵੱਲੋਂ ਸਜ਼ਾ ਮਿਲੂਗੀ, ਉਹਦੇ ਹੱਥ ਪੈਰਿਓ ਵੱਡੇ ਟੁੱਕੇ ਜਾਣਗੇ, ਇਹ ਹੋਊਗੀ ਉਹਨੂੰ ਸਜ਼ਾ। ਇਸ ਕਰਕੇ ਤੂੰ ਇਹ ਮੇਰੀ ਆਗਿਆ ਨਾਲ ਹੀ ਸਾਰਾ ਕੁਝ ਹੋਇਆ, ਮੈਂ ਐਵੇਂ ਚਾਹੁੰਦਾ ਸੀ ਦੁਨੀਆਂ ਦੇ ਲੋਕ ਦੇਖ ਲੈਣ ਵੀ ਜਿਹੜਾ ਪਰਮੇਸ਼ਰ ਨੇ ਬੁੱਧੀ ਮਰਯਾਦਾ ਉਹਦਾ ਉਲੰਘਣ ਕਰੂਗਾ ਭਾਵੇਂ ਵਿਸ਼ਨੂੰ ਵੀ ਹੋਵੇ ਉਹਨੂੰ ਸਜ਼ਾ ਮਿਲੂ ਪਰਮੇਸ਼ਰ ਵੱਲੋਂ। ਇਸ ਤਰ੍ਹਾਂ ਇਹ ਜਾਣੀ ਰਾਜਾ ਫਿਰ ਧੀਰਜ ਫੜ ਗਿਆ ਸੀ। ਫਿਰ ਇਸਨੇ ਇੱਕ ਇੱਥੇ ਵਿਦਵਾਨ ਸੀ, ਪੰਡਿਤ ਸੀ, ਉਹ ਵੀ ਭਗਵਾਨ ਜੀ ਦਾ ਬੜਾ ਸ਼ਰਧਾਲੂ ਸੀ, ਉਹਦੇ ਕੋਲੋਂ ਵੀ ਇਹਨੇ ਇੱਕ ਪੁਸਤਕ ਲਿਖਵਾਈ ਸੀ। ਇੱਧਰ ਭਗਤ ਜੈਦੇਵ ਜੀ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪ੍ਰਮਾਦ ਪੁਰਖ ਮਨੋਪੂ ਸਤਿਆਦ ਭਾਵ ਰਤਨ, ਇਹਨਾਂ ਨੇ ਵੀ ਇੱਕ ਪੁਸਤਕ ਲਿਖੀ ਸੀ ਜਿਹਦਾ ਨਾਂ ਸੀ ਗੋਬਿੰਦ ਗੀਤਾ। ਫਿਰ ਜਿਹੜੇ ਇੱਥੋਂ ਦੇ ਉਹ ਪੁਜਾਰੀ ਸੀ ਉਹ ਬੜੀ ਸ਼ਰਧਾ ਨਾਲ ਉਹਨੇ ਪੁਸਤਕ ਲਿਖੀ ਸੀ ਗੋਬਿੰਦ ਗੀਤਾ, ਅਤੇ ਇਹ ਸਲੋਕ ਇਹਦੇ ਪੜ੍ਹਦੇ ਇਹਦੇ ਕੀਰਤਨ ਕਰਦੇ ਹੁੰਦੇ ਸੀ। ਰਾਜੇ ਨੂੰ ਈਰਖਾ ਜਾਗੀ ਵੀ ਮੈਂ ਇਸ ਸਮੇਂ ਦਾ ਵੱਡਾ ਮਹਾਨ ਰਾਜਾ, ਮੇਰਾ ਇੱਥੇ ਕੋਈ ਨਾਂ ਇੱਥੇ ਨਹੀਂ ਹੈ, ਇੱਕ ਬ੍ਰਾਹਮਣ। ਅਤੇ ਉਹਨੇ ਪੁਸਤਕ ਲਿਖੀ, ਉਹਦੇ ਇੱਥੇ ਸਲੋਕ ਗਾਏ ਜਾਂਦੇ ਹੈ, ਇਹਨੇ ਕਿਸੇ ਨੂੰ ਮਾਇਆ ਦੇ ਕੇ ਨਾ ਆਪਣੇ ਨਾਂ 'ਤੇ ਗੋਬਿੰਦ ਗੀਤਾ ਪੁਸਤਕ ਲਿਖਾ ਤੀ। ਪੁਜਾਰੀਆਂ ਨੂੰ ਕਹਿੰਦਾ ਨਹੀਂ ਇਹਦੇ ਵਿੱਚੋਂ ਗਾਇਆ ਕਰੋ, ਉਹ ਕਹਿੰਦੇ ਵੀ ਨਹੀਂ ਇੱਥੇ ਰਾਜਨੀਤਿਕ ਲੋਕਾਂ ਦੀ ਪੁਸਤਕ ਦੇ ਗੀਤ ਨਹੀਂ ਗਾਏ ਜਾਂਦੇ, ਇਹ ਤਾਂ ਧਰਮੀ ਜਿਹੜੇ ਕੋਈ ਪਰਮੇਸ਼ਰ ਦੇ ਭਗਤ ਹੈ ਉਹਨਾਂ ਦੇ ਲਿਖੇ ਹੋਏ ਅਧਿਆਤਮਵਾਦ ਦੇ ਲਫ਼ਜ਼ ਹੈ, ਉਹਨਾਂ ਦਾ ਗਾਇਨ ਹੋ ਸਕਦਾ ਹੈ। ਪਰ ਰਾਜੇ ਨੇ ਹੱਠ ਕੀਤਾ, ਕਹਿੰਦਾ ਨਹੀਂ ਹੋਏ ਮੇਰੇ ਰਾਜ ਭਾਗ ਵਿੱਚ ਤੁਸੀਂ ਰਹਿੰਦੇ ਹੋ ਪੁਜਾਰੀ, ਤੁਹਾਡਾ ਮਤਲਬ ਕੀ ਹੈ? ਮੇਰਾ ਹੁਕਮ ਮੰਨੋ, ਗਾਓ ਇੱਥੇ। ਅਖੀਰੀ ਉਹ ਪੁਜਾਰੀ ਵੀ ਪੂਰੇ ਹਠੀਏ ਜਪੀਏ ਸੀ, ਉਹ ਕਹਿਣ ਲੱਗੇ ਵੀ ਰਾਜਾ ਨਾ ਹੁਣ ਇਹ ਨਿਰਣਾ ਆਪਾਂ ਭਗਵਾਨ ਤੋਂ ਕਰਾ ਲੈਂਦੇ ਹਾਂ, ਤੂੰ ਵੀ ਆਪਣੀ ਪੁਸਤਕ ਜੀ ਲਿਆ ਗੋਬਿੰਦ ਗੀਤਾ, ਇੱਧਰ ਤਾਂ ਜੈਦੇਵ ਜੀ ਗੋਬਿੰਦ ਗੀਤਾ ਤਾਂ ਪਈ ਹੈ ਇੱਥੇ। ਫਿਰ ਆਪਾਂ ਬੇਨਤੀਆਂ ਕਰ ਲਵਾਂਗੇ, ਜਿਹੜੀ ਆਵਾਜ਼ ਆਊ ਨਾ ਜਿਸ ਤੇਰੀ ਗੋਬਿੰਦ ਗੀਤਾ ਦੀ ਆਵਾਜ਼ ਆ ਗਈ, ਫਿਰ ਇੱਥੋਂ ਜੈਦੇਵ ਜੀ ਚੱਕ ਦਿਆਂਗੇ, ਤੇਰੀ ਰੱਖ ਲਾਂਗੇ, ਅਤੇ ਜੇ ਵੀ ਇਹਦੀ ਆ ਗਈ ਫਿਰ ਤੇਰੀ ਚੱਕ ਦਿਆਂਗੇ। ਰਾਜੇ ਨੂੰ ਸੀ ਵੀ ਇੱਥੇ ਕਿਹੜੀ ਆਵਾਜ਼ ਆਉਣੀ ਹੈ। ਮੈਂ ਸੱਚੇ ਦਿਲੋਂ ਜਦੋਂ ਉਹਨਾਂ ਨੇ ਕਿਹਾ ਵੀ ਆ ਭਗਵਾਨ ਤੁਸੀਂ ਕਿਤੇ ਕਿਧਰੇ ਗਏ ਤਾਂ ਨਹੀਂ ਹੈ, ਵੀ ਭਗਵਾਨ ਵਿਸ਼ਨੂੰ ਆ, ਵਿਸ਼ਨੂੰ ਕਿਤੇ ਮਰ ਗਿਆ ਹੈਗਾ ਹੈ, ਇਸ ਕਰਕੇ ਤੁਸੀਂ ਮਹਾਰਾਜ ਕਿਰਪਾ ਕਰੋ, ਇਹ ਨਿਰਣਾ ਕਰੋ, ਨਹੀਂ ਤਾਂ ਇੱਥੇ ਰਾਜਨੀਤਿਕ ਲੋਕਾਂ ਦੀ ਇਹ ਪੁਸਤਕ ਆ ਜਾਊਗੀ ਅਤੇ ਰਾਜਨੀਤੀ ਦਾ ਕਰਡਾ ਬਣ ਜੂ ਇਹ ਸਥਾਨ। ਇਹ ਹੁਣ ਤੁਸੀਂ ਮਾਰਾ ਨਿਰਣਾ ਕਰਨਾ। ਬਸ ਫਿਰ ਉੱਪਰੋਂ ਆਵਾਜ਼ ਆਈ ਸੀ ਉਹ ਮੰਦਰ ਚੋਂ, ਕਹਿੰਦੇ ਵੀ ਜਿਹੜਾ ਜੈਦੇਵ ਭਗਤ ਹੈ ਨਾ ਉਹਦੀ ਪੁਸਤਕ ਮੈਨੂੰ ਪ੍ਰਵਾਨ ਹੈ, ਇਹ ਰਾਜੇ ਦੀ ਨਹੀਂ, ਇੱਥੇ ਇਹਦੇ ਨਾਲ ਲਿਖੇ ਸਲੋਕ ਆਏ ਜਾਣ। ਜਦੋਂ ਆਵਾਜ਼ ਆ ਗਈ ਹੈ ਫਿਰ ਹੁਣ ਰਾਜਾ ਕੀ ਕਰੇ। ਹਾਂ ਜਾਨੀ ਇਸ ਤਰ੍ਹਾਂ ਹੈ, ਉੜੀਸੇ ਸ਼ਹਿਰ ਜਿਹੜਾ ਜਗਨਨਾਥ ਦਾ ਮੰਦਰ ਹੈ ਇਹ ਉੜੀਸੇ ਵਿੱਚ ਹੀ ਹੈ। ਕਹਾਂ ਉੜੀਸੇ ਮੱਝਣ ਕੀ ਆ ਕਿਆ ਮਸੀਸ ਲਾਏ, ਦਿਲ ਮੈਂ ਕੋਟੀ ਨੂੰ ਯਾਰ ਗੁਜ਼ਾਰਾ ਕਿਆ ਹਲਕਾ ਬਹਿ ਜਾਏ। ਜੇ ਕਬੀਰ ਜੀ ਨੇ ਕੋਈ ਲਫ਼ਜ਼ ਕਹੇ ਇੱਥੋਂ ਦੇ ਸਥਾਨ ਦੇ ਸੰਬੰਧ ਵਿੱਚ ਵੀ, ਜੇ ਉੜੀਸੇ ਵਿੱਚ ਜਾ ਕੇ ਜਿਹੜਾ ਜਗਨਨਾਥ ਮੰਦਰ ਹੈ ਉੱਥੇ ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰ ਲਿਆ, ਨਹਾ ਲਿਆ ਤਾਂ ਕੀ ਹੈ, ਜਾਂ ਸਿਰ ਨਵਾ ਲਿਆ ਉੱਥੇ ਜਾ ਕੇ ਮੱਥਾ ਟੇਕ ਲਿਆ ਤਾਂ ਕਿਹਾ ਪਿਆ ਹੈ। ਜੇ ਦਿਲ ਵਿੱਚ ਨਵ ਕਪਟ ਹੈ ਛਲ ਹੈ, ਜੇ ਕੋਈ ਨਵਾਜ਼ ਵੀ ਪੜ੍ਹਦਾ ਫਿਰ ਵੀ ਕਿਹਾ ਹੈ। ਜੇ ਕਾਬੇ ਵਿੱਚ ਜਾ ਕੇ ਉੱਥੇ ਮੁਹੰਮਦ ਸਾਹਿਬ ਦੀ ਕਬਰ ਨੂੰ ਸਿਰ ਨਵਾ ਤਾਂ ਫਿਰ ਵੀ ਕਿਹਾ ਹੈ ਕਬੀਰ ਜੀ ਨੇ, ਵੀ ਜੇ ਦਿਲ ਅੰਦਰ ਕਪਟ ਛਲ ਹੈ ਫਿਰ ਕੋਈ ਨਹੀਂ। ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਹਾ ਕੀ ਜਾਏ, ਇੱਧਰ ਗੁਰੂ ਰਾਮਦਾਸ ਸਾਹਿਬ ਜੀ ਵੀ ਇਹੀ ਲਵੇਗਾ, ਜਿਨ੍ਹਾਂ ਅੰਦਰ ਛਲ ਕਪਟ ਹੈ ਕਹਿੰਦੇ ਉਹ ਅੱਖਾਂ ਜੀਆਂ ਭਰ ਭਰ ਕੇ ਰੋਏ ਵੀ ਸਾਨੂੰ ਬੜਾ ਬਰਾਗ ਹੈ ਜੀ, ਕਹਿੰਦੇ ਉਹਨਾਂ ਦਾ ਰੋਇਆ ਕੀ ਕਰੂ, ਕਿਉਂਕਿ ਹਰ ਕਰਤਾ ਸਭ ਕੀ ਜਾਣਦਾ, ਉਹ ਜਿਹੜਾ ਕਰਤਾ ਹੈ ਹਰੇ ਭਰੇ ਉਹ ਸਭ ਕੁਝ ਜਾਣਦਾ ਹੈ। ਉਹ ਤਾਂ ਸਿਰ ਰੋਗ ਹੱਥ ਦੀਜੇ, ਜਿਹੜੇ ਰੋਗ ਹੈ ਉਹਨਾਂ ਦਾ ਜਿਹੜਾ ਉਹ ਰੋਗਾਂ ਦੇ ਹੱਥ ਵੀ ਦਿੰਦਾ, ਸਿਰ ਦੇ ਰੋਗ ਹੋ ਜਾਂਦੇ ਹੈ। ਇਸ ਨਾਲ ਸਿਰ ਦੇ ਰੋਗ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ। ਆਦੀ ਮਾਂ ਕਹਿਲ ਗਿਆ ਸਮਝ ਲਓ, ਅੱਖਾਂ ਗਈਆਂ, ਕੰਨ ਸੁਣਨੋਂ ਹਟ ਗਏ, ਜਿਵੇਂ ਰੋਲੋਂ ਹਟ ਗਈ, ਕਿਉਂਕਿ ਸਾਰੇ ਅੱਖਾਂ ਕੰਨ ਦਿਮਾਗ ਬੁੱਧ ਮਨ ਹੇ ਸਾਰੇ ਇੱਥੇ ਹੀ ਹੈ ਨਾ, ਅਤੇ ਇਹਨਾਂ ਦੇ ਹੱਥ ਕਹਿੰਦੇ ਸਿਰ ਦੇ ਦਿੱਤਾ ਜਾਂਦਾ, ਜਾਂ ਸ਼੍ਰੋਮਣੀ ਰੋਗਾਂ ਦੇ ਹੱਥ ਵਿੱਚ ਉਹਨੂੰ ਦੇ ਦਿੱਤਾ ਜਾਂਦਾ। ਬੜੇ ਬੜੇ ਉਹਨੂੰ ਰੋਗ ਅਲੱਗ ਚੱਲਦੇ ਹੈ, ਐਸਾ ਜਿਹੜਾ ਕੋਈ ਕਪਟ ਛਲ ਕਰਦਾ ਹੈ ਬਾਹਰੋਂ ਕੁਝ ਹੋਰ ਅੰਦਰੋਂ ਕੁਝ ਹੋਰ ਦਿਖਾਉਂਦਾ ਹੈ ਕਰਕੇ। ਫਿਰ ਗੁਰੂ ਨਾਨਕ ਸਾਹਿਬ ਜੀ ਵੀ ਉੜੀਸੇ ਵਿੱਚ ਗਏ ਹੈ, ਉਹ ਮੰਦਰ ਦੇ ਨਾਲ ਹੀ ਆਪ ਜੀ ਦਾ ਛੋਟਾ ਜਿਹਾ ਸਥਾਨ ਹੈ, ਸਮੁੰਦਰ ਦੇ ਕਿਨਾਰੇ ਬਾਹਰ ਬੋਲੀ ਬਣੀ ਹੈ, ਅਤੇ ਇੱਥੇ ਸਮੁੰਦਰ ਦਾ ਹੁਣ ਪਾਣੀ ਬਹੁਤ ਲੂਣ ਵਾਲਾ ਕੌੜਾ ਹੈ। ਅਤੇ ਲੋਕਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਪਾਣੀ ਵੱਲੋਂ ਬਹੁਤ ਔਖੇ ਹੈ, ਤੁਸੀਂ ਸਮਰੱਥੋਂ ਪਰਮੇਸ਼ਰ ਰੂਪ ਮਹਾਰਾਜ ਕਿਰਪਾ ਕਰ ਦਿਓ। ਇਹ ਮਹਾਰਾਜ ਉਹ ਸਮੁੰਦਰ ਦੇ ਕਿਨਾਰੇ ਬੈਠੇ ਸੀ, ਉੱਥੇ ਹੀ ਆਪ ਜੀ ਨੇ ਉਹ ਪਾਣੀ ਪੈਦਾ ਕਰਤਾ। ਜਿਉ ਨਾਨਕ ਜੀ ਰੇ ਖੜਾਮ ਜੀ ਮਾਰ ਕੇ ਬਸ ਉੱਥੇ ਉਸ ਮਾ ਚਲਾਤਾ ਜੀ ਆ ਚਲਾਤਾ ਐਵੇਂ ਹੀ ਇੱਥੇ ਬੋਲੀ ਪ੍ਰਗਟ ਕਰਦੀ। ਹੁਣ ਵੇਖ ਲਓ ਸਮੁੰਦਰ ਦੇ ਕਿਨਾਰੇ 'ਤੇ ਬੋਲੀ ਬਣੀ ਹੋਈ ਹੈ, ਕੋਲ ਹੀ ਕੌੜਾ ਪਾਣੀ ਉੱਥੇ ਹੈ, ਮਿੱਠਾ ਅੰਮ੍ਰਿਤ ਵਰਗਾ ਜਲ ਸਾਰਾ ਸ਼ਹਿਰ ਉੱਥੇ ਹੀ ਪੀਂਦਾ, ਉੱਥੇ ਲੈਂਦਾ ਬੋਲੀ 'ਚੋਂ। ਇਸ ਤਰ੍ਹਾਂ ਇਹ ਉੜੀਸਾ ਜਿਹੜਾ ਸਥਾਨ, ਇੱਥੇ ਜਗਨਨਾਥ ਦਾ ਮੰਦਰ ਵੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਵੀ ਸਥਾਨ ਹੈ। ਇੱਥੇ ਦਾ ਰਾਜਾ ਸੀ ਤੇ ਉਹਦੀ ਰਾਣੀ ਸੀ ਜਿਹਦਾ ਨਾਮ ਸੀ ਅਬਾਵਤੀ।
ਸੁੰਦਰ ਭਵਨ ਚੌਦਹੂੰ ਜਾਨੀ,
ਆ 14 ਲੋਕਾਂ ਵਿੱਚ ਬਹੁਤ ਹੀ ਸੁੰਦਰ ਸਮਝੀ ਜਾਂਦੀ ਸੀ।
ਤਾਕੋ ਅਤਹੀ ਰੂਪ ਬਿਰਾਜੈ,
ਆਦਾ ਬਹੁਤ ਜਿਹੜਾ ਸੁੰਦਰ ਸਰੂਪ ਸੋਭਦਾ ਹੈ ਸੀ।
ਸੂਰੀ ਆਸੁਰਿਨ ਕੋ ਮਨ ਲਾਜੈ,
ਜਿਹੜੀਆਂ ਦੇਵਤਿਆਂ ਦੇ ਘਰ ਵਾਲੀਆਂ ਦੇਵਤਣੀਆਂ ਹਨ, ਦੇਵਤਾਂ ਦੇ ਘਰ ਵਾਲੀਆਂ ਦੇਵਤਣੀਆਂ ਹਨ, ਦੇਖ ਦੇਖ ਕੇ ਉਹਨਾਂ ਦਾ ਮਨ ਵੀ ਸ਼ਰਮਿਸ਼ਾਰ ਹੁੰਦਾ ਸੀ।
ਰੂਪ ਮਾਨ ਤੇਹ ਨੈਣ ਨਿਹਾਰਿਓ,
ਬਾਬਤੀ ਰਾਣੀ ਇਹਨੇ ਕੋਈ ਹੋਰ ਸੋਹਣੇ ਸਰੂਪ ਵਾਲਾ ਕੋਈ ਪੁਰਸ਼ ਅੱਖਾਂ ਨਾਲ ਤੱਕਿਆ ਹੈ।
ਤਾਕੋ ਚੀਤ ਮੀਤ ਕਰ ਡਾਰਿਓ,
ਆਪਣਾ ਜਿਹੜਾ ਦਿਲ ਹੈ ਉਹਨੂੰ ਆਪਣਾ ਕਰਕੇ ਬਣਾ ਲਿਆ ਹੈ।
ਆਕੋ ਧਾਮ ਬੁਲਾਵਨ ਕੀਨੋ,
ਰੂਪ ਵਾਲੇ ਨੂੰ ਆਪਣੇ ਮਹਿਲਾਂ ਵਿੱਚ ਸਦ ਬੁਲਾ ਲਿਆ।
ਭਾਂਤ ਭਾਂਤ ਸੋ ਆਸਨ ਦੀਨੋ,
ਇਸ ਤਰ੍ਹਾਂ 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 ਦੇ ਨਾਲ
ਤਾਹੇ ਕੇਸ ਆਰ ਬਕਰਤ ਲਗਾਇਓ,
ਮਾਲਕ ਰਾਜੇ ਨੂੰ ਕੋਈ ਪਤਾ ਨਾ ਲੱਗੇ ਓ ਬਾਬਾਵਤੀ ਰਾਣੀ ਨੇ ਛਲ ਕਪਟ ਕੀਤਾ, ਧੋਖਾ ਕੀਤਾ ਹੈ, ਬੇਈਮਾਨੀ ਕੀਤੀ ਹੈ। ਕਹਿੰਦੇ ਉਹਨੂੰ ਕੇਸਾਂ ਦਾ ਜਿਹੜਾ ਬੈਰੀ ਕੋਈ ਸਾਬਣ ਜਾਂ ਪਾਊਡਰ ਜਾ ਉਹਦੇ ਮੂੰਹ ਨੂੰ ਲਾ ਦਿੱਤਾ ਹੈ।
ਸਭ ਕੇਸਨ ਕੋ ਦੂਰ
ਕਰਾਇਓ, ਕਹਿੰਦੇ ਸਾਬਣ ਨਾਲ ਦੂਰ ਹੋ ਗਿਆ ਹੈ।
ਪੁਰਖ ਤੇ ਇਸਤਰੀ ਕਰ ਡਾਰੇ,
ਰਸ ਨੂੰ ਕਹਿੰਦੇ ਆਪਣੇ ਵਰਗੇ ਕੱਪੜੇ ਜੇ ਪੁਆ ਦਿੱਤੇ ਹਨ, ਤ੍ਰੀਮਤ ਕਰਕੇ ਸਿੱਟ ਦਿੱਤਾ।
ਮਿਤ ਪਤ ਲੈ ਤੀਰਥਨ ਸਿਧਾਰੀ,
ਤੇ ਫਿਰ ਛੜ ਫਟ ਫਰੇਬ ਕੀ ਕੀਤਾ ਆਪਣੇ ਰਾਜੇ ਪਤੀ ਨੂੰ, ਤੇ ਦੂਜਾ ਜਿਹੜਾ ਨਾਲ ਹੈ ਉਹਨੂੰ ਲੈ ਕੇ ਤੀਰਥ ਯਾਤਰਾ ਕਰਨ ਲਈ ਚੱਲ ਪਈ ਹੈ।
ਪਤ ਕੋ ਕਹੀ ਬਾਤ ਸਮਝਾਈ,
ਆਪਣਾ ਜਿਹੜਾ ਮਾਲਕ ਰਾਜਾ ਉਹਨੂੰ ਕਹਿੰਦੇ ਤੀਰਥ ਯਾਤਰਾ ਜਾਣ ਤੋਂ ਪਹਿਲਾਂ ਉਹ ਗੱਲਬਾਤ ਸਮਝਾ ਜਾ ਕੇ ਆਖੀ,
ਮੋਰੀ ਹਿਆਂ ਬਹਿਨ ਇੱਕ ਆਈ,
ਕਹਿੰਦੇ ਮੇਰੀ ਜਿਹੜੀ ਬੁੱਢੀ ਭੈਣ ਹੈ ਇੱਥੇ ਆਈ ਹੋਈ ਹੈ ਕੁਝ ਦਿਨਾਂ ਤੋਂ ਮਹਿਲਾਂ ਵਿੱਚ,
ਤਾਹੇ ਸੰਗ ਲੈ ਤੀਰਥ
ਰਾਜਾ ਪਤੀ, ਮੈਂ ਆਪਣੀ ਵੱਡੀ ਭੈਣ ਨੂੰ ਵੀ ਤੀਰਥ ਯਾਤਰਾ ਨਾਲ ਲੈ ਕੇ ਜਾਵਾਂ।
ਸਭ ਹੀ ਪਾਪ ਵਿਦਾ ਕਰ ਦੈ,
ਤੀਰਥਾਂ ਵਿੱਚ ਇਸ਼ਨਾਨ ਕਰਕੇ ਜਿੰਨੇ ਕੋਈ ਆ ਜਨਮ ਵਿੱਚ ਪਾਪ ਗੁਨਾਹ ਹੋਏ ਇਹਨਾਂ ਨੂੰ ਦੂਰ ਕਰ ਦਿਆਂਗੇ ਅਸੀਂ।
ਅੜਿਲ ਪਤ ਮਿਤ ਲੈ ਕੇ ਸੰਗ ਸਿਧਾਈ ਤੀਰਥਨ,
ਮਾਲਕ ਰਾਜੇ ਨੂੰ ਤੇ ਉਸ ਪੁਰਸ਼ ਨੂੰ ਜਿਹਨੂੰ ਇਸਤਰੀਆਂ ਵਾਲੇ ਕੱਪੜੇ ਜੇ ਪੁਆਏ ਹੈ ਲੜ ਲੈ ਕੇ ਤੀਰਥਾਂ ਨੂੰ ਚੱਲ ਪਈ ਹੈ।
ਐਸ ਸਹੇਟ ਬਣਾਈ ਆਪਣੇ ਯਾਰ
ਤਾਂ, ਇਸ ਤਰ੍ਹਾਂ ਦੀ ਕਹਿੰਦੇ ਉਹ ਸਹੇਟ ਜੁਗਤੀ ਚਾਰ ਢੰਗ ਤਰੀਕਾ ਬਣਾਇਆ ਆਪਣੇ ਦੇ ਨਾਲ।
ਜਬ ਪੀਏ ਲੈ ਗੰਗਾ ਮਹਿ ਨੈ ਹੋ ਜਾਏ ਕੈ,
ਜਦੋਂ ਕਹਿੰਦੇ ਉਹ ਇਸ ਤਰ੍ਹਾਂ ਜਿਹੜਾ ਮਾਲਕ ਉਹਨਾਂ ਨੂੰ ਗੰਗਾ ਤੇ ਜਾ ਕੇ ਇਸ਼ਨਾਨ ਕਰਾਂਗੇ।
ਹੋ ਭਗਨੀ ਮੁਖ ਤੇ ਭਾਖ ਮਿਲਾਉਗੀ ਆਏ
ਕਾਵੇ, ਮੈਂ ਤੈਨੂੰ ਭੈਣ ਮੁਖੋਂ ਕਹਿ ਕੇ ਆ ਕੇ ਆ ਮਿਲਾਂਗੀ।
ਦੋਹਰਾ ਮੀਤ ਨਾਥ ਕੋ ਸੰਗ ਲੈ,
ਆਪਣਾ ਜਿਹੜਾ ਮਾਲਕ ਰਾਜਾ ਹੈ ਦੂਜਾ ਉਹ ਜਿਹੜਾ ਹੈ ਉਹਨੂੰ ਨਾਲ ਲੈ ਕੇ।
ਤਹਿ ਕੋ ਕੀਓ ਪਿਆਨ,
ਜਿੱਧਰ ਕਹਿੰਦੇ ਧਰਮ ਸਥਾਨ ਸੀ ਤੀਏ ਸੀ ਉਧਰ ਨੂੰ ਕਹਿੰਦੇ ਮੂੰਹ ਕਰਕੇ ਚੱਲਣਾ ਕੀਤਾ ਹੈ।
ਕੇਤਕ ਦਿਨ ਨਿਭਤਾਏ ਕੈ
ਚਲਦਿਆਂ ਚਲਾਉਂਦਿਆਂ ਕੁਝ ਦਿਨ ਰਸਤੇ ਚ ਬਤੀਤ ਕੀਤੇ ਹਨ।
ਗੰਗ ਕੀਓ ਇਸ਼ਨਾਨ
ਫਿਰੇ ਗੰਗਾ ਤੇ ਆ ਗਏ, ਹਰਿਦੁਆਰ ਆ ਗਏ, ਹਰ ਕੀ ਪੌੜੀ ਜਿਹੜੀ ਉੱਥੇ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ।
ਚੌਪਈ ਪਤ ਕੋ ਸੰਗ ਗੰਗ ਲੈ ਨਹਾਈ,
ਪਤੀ ਰਾਜੇ ਨੂੰ ਨਾਲ ਲੈ ਕੇ ਗੰਗਾ ਵਿੱਚ ਇਸ਼ਨਾਨ ਕਰਨ ਲੱਗੀ।
ਭਾਖ ਬਹਿਨ ਤਾਸੋ ਲਪਟਾਈ,
ਜਿਹੜੀ ਉਹ ਆਪਣੀ ਭੈਣ ਹੈ ਮੇਰੀ ਕਹੇ ਉਹਦੇ ਨਾਲ ਸੰਬੰਧ ਕਰਨ ਲੱਗੀ।
ਮਨ ਮਾਨਤ ਤਿੰਨ ਕੇਲ ਕਮਾਇਓ,
ਮਨ ਪਾਉਂਦੇ ਇਸ ਤਰ੍ਹਾਂ ਇਹ ਪਸ਼ੂ ਕਿਰਿਆ ਉਹਦੇ ਨਾਲ ਕੀਤੀ ਕਤਰੀ।
ਮੂਰਖ ਕੰਤ ਭੇਵ ਨਹਿ ਪਾਇਓ,
ਰਾਜਾ ਮਹਾ ਮੂਰਖ ਉਹਨੇ ਕੋਈ ਭੇਦ ਨਹੀਂ ਪਾਇਆ ਹੈ।
ਚਿਮਟ ਚਿਮਟ ਤਾਸੋ ਲਪਟਾਈ,
ਇਸ ਤਰ੍ਹਾਂ ਇਹ ਕਰ ਰਹੀ ਹੈ ਕਿਰਿਆ।
ਮਨ ਮਾਨਤ ਤ੍ਰਿਅ ਕੇਲ ਕਮਾਈ,
ਮਨ ਨੂੰ ਚੱਲਿਆ ਉਸ ਤਰ੍ਹਾਂ ਇਹ ਕ੍ਰੀੜਾ ਕੀਤੀ।
ਦਿਨ ਦੇਖਤ ਤ੍ਰਿਅ ਕੇਲ ਕਮਾਇਓ,
ਸਾਰਿਆਂ ਦੇ ਦਿਨ ਦੇ ਸਮੇਂ ਦੇਖਦਿਆਂ ਨੇ ਪਸ਼ੂ ਕਿਰਿਆ ਕੀਤੀ।
ਮੂਰਖ ਕੰਤ ਭੇਵ ਨਹਿ ਪਾਇਓ,
ਰਾਜਾ ਐਡਾ ਮਹਾਂਪੁਰਖ ਕੋ ਭੇਦ ਨਹੀਂ ਪਾ ਸਕਿਆ।
ਦੋਹਰਾ ਮਨ ਮਾਨਤ ਕੋ ਮਾਨ ਰਤ,
ਇਸ ਤਰ੍ਹਾਂ ਜਿਵੇਂ ਮਨ ਮੰਨਿਆ ਉਸ ਤਰ੍ਹਾਂ ਇਹ ਕਰ ਕਰਾ ਕੇ
ਦੀਨੋ ਜਾਰ ਉਠਾ,
ਉੱਥੋਂ ਨੂੰ ਪਰੇ ਕਰ ਦਿੱਤਾ ਹੈ।
ਮੁਖ ਬਾਏ ਮੂਰਖ ਰਹੇ,
ਉਹ ਜਿਹੜਾ ਮੂਰਖ ਰਹਾ ਉਹਦਾ ਮੂੰਹ ਜਾਈ ਅੱਡਿਆ ਰਹਿ ਗਿਆ ਹੈ।
ਭੇਦ ਨ ਸਕਿਓ ਪਾ,
ਕੋਈ ਆਪਣੀ ਰਾਣੀ ਦਾ ਵੀ ਕਿਵੇਂ ਇਹ ਤੀਰ ਯਾਤਰਾ ਦਾ ਬਹਾਨਾ ਬਣਾ ਕੇ ਬਦਮਾਸ਼ੀਆਂ ਕਰਦੀ ਫਿਰਦੀ, ਉਹ ਪਾ ਨਹੀਂ ਸਕਿਆ ਹੈ।
ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 138 ਸਵੋ ਚਰਿਤ੍ਰ ਸਮਾਪਤ। ਮਸਤ ਸੁਭ ਮਸਤ ਅਫਜੂ,
ਅੱਗੇ ਹੋਰ ਚੱਲਦਾ ਪ੍ਰਸੰਗ।
ਅਡਿਲ ਮਾਨਣੇਸ਼ਵਰੀ ਰਾਨੀ ਅਤ ਹੈ ਸੋ ਸੋਹਨੀ,
ਮਾਨਣ ਸ੍ਰੀ ਨਾਮ ਦੀ ਰਾਣੀ ਅਸਹਿ ਕਰਕੇ ਬਹੁਤ ਹੀ
ਸਿੰਘ ਗਰੂਰ ਅਤ ਹੀ ਸੋਹਨੀ,
ਗੁਰੂ ਸਿੰਘ ਨਾਮ ਦਾ ਰਾਜਾ ਸੀ ਉਹਦੇ ਚਿਤ ਨੂੰ ਇਹ ਲਟੂ ਕਰਨ ਵਾਲੀ।
ਬੈਰਮ ਸਿੰਘ ਬਿਲੋਕਿਓ ਜਬ ਤਿੰਨ ਜਾਏ ਕੈ,
ਇੱਕ ਬੈਰਮ ਸਿੰਘ ਨਾਮ ਦਾ ਪੁਰਸ਼ ਜਦੋਂ ਇਹਨੇ ਕਿਤੇ ਜਾ ਕੇ ਤੱਕਿਆ,
ਉਹ ਮਦਨ ਬਸ ਹੋਇ ਗਿਰੀ ਭੂਮ ਮੁਰ ਛਾਏ ਕੈ,
ਇਸ ਤਰ੍ਹਾਂ ਮਦਨ ਦੇ ਅਧੀਨ ਹੋ ਕੇ ਕਸੀ ਜੀ ਖਾ ਕੇ ਡਿੱਗ ਪਈ ਧਰਤੀ ਤੇ।
ਚੌਪਈ ਉੱਠ ਤੇ ਪ੍ਰੀਤ ਤੇਰੇ ਅਧਕ ਲਗਾਈ,
ਵਿਸ਼ੇਸ਼ੀ ਚੋਂ ਉੱਠ ਕੇ ਤ੍ਰੀਮਤ ਨੇ ਬਹੁਤ ਹੀ ਪ੍ਰੀਤੀ ਜੀ ਲਗਾ ਲਈ।
ਕਾਮ ਕੇਲ ਤੇ ਸਾਥ ਕਮਾਈ,
ਇਸ ਤਰ੍ਹਾਂ ਦੀ ਕੀੜਾ ਉਹਦੇ ਨਾਲ ਕੀਤੀ ਕਤਰੀ।
ਬਹੁਰ ਚਾਰ ਇਹ ਭਾਂਤ ਉਚਾਰੋ,
ਰੋ ਜਿਹੜਾ ਆਇਆ ਉਸਨੇ ਉਹ ਕਿਹਾ,
ਸੁਣਿਓ ਸੁਣੋ ਤਿਰਿਆ ਤੁਮ ਬਚਨ ਹਮਾਰੋ,
ਰਾਜੇ ਦੀ ਰਾਣੀ ਤੂੰ ਮੇਰਾ ਬਚਨ ਸੁਣ,
ਤੋ ਲੱਖ ਹੋ ਮੈਂ ਤੁਮੈ ਪਿਆਰੋ,
ਤਾਂ ਮੈਨੂੰ ਮੈਂ ਤੈਨੂੰ ਕਹਿੰਦੇ ਬਹੁਤ ਆਏ ਤੂੰ ਜਾਣਾਂਗਾ।
ਪਤ ਦੇਖਤ ਮੋਹ ਸਾਥ ਬਿਹਾਰੋ,
ਐਸਾ ਤੂੰ ਸੜਕ ਆਉਟ ਕਰੇ ਮਾਲਕ ਦੇ ਦੇਖਦਿਆਂ ਦੇਖਦਿਆਂ ਇਸ ਤਰ੍ਹਾਂ ਇਸ਼ਕੀ ਕਿਰਿਆ ਹੋਵੇ,
ਤਬ ਤੈਸੀ ਤ੍ਰਿਅ ਘਾਤ ਬਣਾਈ।
ਹਾਏ ਰਾਜੇ ਦੀ ਰਾਣੀ ਬਹੁਤ ਚੁਸ ਚਲਾਕ ਸੀ, ਕਹਿੰਦੇ ਇਸ ਤਰ੍ਹਾਂ ਦਾ ਉਹਨੇ ਢੰਗ ਤਰੀਕਾ ਫਿਰ ਬਣਾਇਆ।
ਸੋ ਮੈਂ ਤੁਮ ਸੋ ਕਹਿਤ ਸੁਣਾਈ,
ਜਿਹੜਾ ਵਜ਼ੀਰ ਆ ਉਹ ਚਿੱਤਰ ਸਿੰਘ ਰਾਜੇ ਨੂੰ ਕਹਿੰਦਾ ਹੈ, ਉਹ ਵੀ ਮੈਂ ਜਿਵੇਂ ਉਹਨੇ ਛੜ ਕਪਟ ਕੀਤਾ ਨਾ ਤੁਹਾਨੂੰ ਮੈਂ ਸੁਣਾ ਕੇ ਕਹਿੰਦਾ।
ਦੋਹਰਾ ਤਿੰਨ ਘਰ ਭੀਤਰ ਪੀਰ ਕੋ,
ਕਹਿੰਦੇ ਉਹ ਰਾਣੀ ਦੇ ਮਹੱਲਾਂ ਦੇ ਵਿੱਚ ਹੀ ਜਿਹੜਾ ਲਾਲਾਂ ਵਾਲਾ ਪੀਰ ਹੈ, ਸਕੀਵਾ ਸਰਵਰ ਦਾ ਸਥਾਨ ਹੈ, ਕਬਰ ਜੀ ਬਣੀ ਹੈ,
ਰਾਖਿਓ ਥਾਨ ਬਣਾ,
ਬੜਾ ਸੋਹਣਾ ਕਹਿੰਦੇ ਪੀਰ ਖਾਨਾ ਬਣਾ ਕੇ ਰੱਖਿਆ ਹੋਇਆ ਸੀ ਰਾਣੀ ਨੇ, ਜਿਹਨੂੰ ਅੱਲਾ ਖਦਾਤਾ ਲਾਲਾਂ ਵਾਲਾ ਸਖੀ ਸਰਵਰ ਸੁਲਤਾਨ ਕਹਿੰਦੇ ਨੇ। ਕਿਉਂ ਕਹਿੰਦੇ ਲਾਲਾਂ ਵਾਲਾ? ਆਪਣੇ ਤਾਂ ਲਾਲ ਉਹਦੇ ਕੋਈ ਹੈ ਨਹੀਂ ਸੀ, ਸਭ ਤੋਂ ਵਧੀਆ ਸੀ। ਪਰ ਇਸ ਤਰ੍ਹਾਂ ਉਹਦੇ ਜਿਹੜੇ ਕੋਈ ਅੱਗੇ ਜਿਹੜੇ ਤਿੰਨ ਸੇਵਕ ਸੀ ਮੁਖੀ, ਉਹ ਨਿਗਾਹੇ ਜਗ੍ਹਾ ਬਣੀ, ਲਾਲਿਆਂ ਵਾਲੀ ਇੱਕ ਧੌਕੜ ਜਾਂ ਦੂਜਾ ਸਥਾਨ ਬਣੇ। ਉੱਥੇ ਜਿਹੜੇ ਤਿੰਨੇ ਸੇਵਕ ਸੀ ਉਹਨਾਂ ਦੀ ਜਿਹੜੀ ਸੰਤਾਨ, ਉਹ ਜਿੰਨਾ ਕੁਛ ਉੱਥੇ ਮਾਇਆ ਮੂਇਆ ਚੜ੍ਹਦੀ ਹੈ ਅਤੇ ਉਹ ਇਹ ਆਪੋ ਆਪਣੇ ਹਿੱਸਿਆਂ ਵਿੱਚ ਵੰਡ ਲੈਂਦੇ। ਉਹ ਹੈ ਬੜੀ ਤਕੜੀ, ਕਹਿੰਦੇ 1600 ਤੋਂ ਉੱਤੇ ਹੈ, ਕਹਿੰਦੇ ਹਿੱਸੇ ਪੈਂਦੇ ਇਹਨਾਂ ਦੇ 1600। ਕਹਿੰਦੇ 36 ਦੱਸਦੇ ਨੇ ਵੀ ਜਿਹੜਾ ਕੋਈ ਪੈਸਾ ਧੇਲਾ ਚੜ੍ਹਦਾ 1636 ਹਿੱਸਿਆਂ 'ਚ ਵੰਡਿਆ ਜਾਂਦਾ। ਇਹ ਇਸ ਤਰ੍ਹਾਂ ਉਹ ਰੋਡ ਜੈਕ ਪਵਾਉਂਦੇ ਹੁੰਦੇ ਹੈ ਅਤੇ ਹੋਰ ਇਸ ਤਰ੍ਹਾਂ ਲੱਕੜਾਂ ਜੀਆਂ ਬਾਲ ਕੇ ਫਿਰ ਧਰਤੀ ਗਰਮ ਜੀ ਕਰਕੇ ਉਹਦੇ 'ਤੇ ਪਾ ਲੈਂਦੇ 1.5-2 ਇੰਚੀ ਮੋਟਾ ਜਿਹਾ, ਫਿਰ ਉਹਦੇ 'ਤੇ ਗੁੜ ਦਾ ਉਹ ਲਾਉਂਦੇ ਹੈ, ਫਿਰ ਉਹਦੇ 'ਤੇ ਕੋਈ ਸਰ੍ਹੋਂ ਦਾ ਤੇਲ ਜਾਂ ਕੋਈ ਘਿਓ ਵੀ ਲਾ ਦਿੰਦੇ ਹੈ, ਫਿਰ ਭਰਾਈ ਆ ਜਾਂਦਾ, ਉਹ ਪੁਕਾਰ ਜੀ ਮਾਰਦਾ ਹੁੰਦਾ, ਉੱਚੀ ਉੱਚੀ ਲੇਰ ਜੀ ਮਾਰਦਾ ਅਤੇ ਮੂੰਹ ਤੋਂ ਕੁਝ ਪੜ੍ਹਦਾ, ਉਹਨੂੰ ਕਹਿੰਦੇ ਜ਼ਰੂਰ ਪੜ੍ਹਦੇ ਹਾਂ ਅਸੀਂ ਜੀ। ਫਿਰ ਕੁਝ ਜੇ ਤਾਂ ਉਹ ਸਥਾਨ ਬਣਿਆ ਹੋਵੇ ਫਿਰ ਉੱਥੇ ਉਹ ਰੱਖ ਦਿੰਦੇ ਉਹ ਮੋਟਾ ਜਿਹਾ ਰੋਡ ਦਾ ਕੁਝ ਹਿੱਸਾ ਜਿਹਾ ਤੋੜ ਕੇ, ਜੇ ਨਾ ਹੋਵੇ ਤਾਂ ਜਿਹੜਾ ਉਹ ਦਰੂਦ ਪੜ੍ਹਨ ਵਾਲਾ ਭਰਾਈ ਹੁੰਦਾ ਉਹ ਹੀ ਟੁੱਕ ਜਾ ਆਪਣੇ ਮੂੰਹ 'ਚ ਖਾ ਕੇ ਅਤੇ ਫਿਰ ਉਹਦੇ 'ਤੇ ਸਿੱਟ ਦਿੰਦਾ ਹੈ। ਇਹ ਬਾਕੀ ਫਿਰ ਲਾਣਾ ਉਹ ਜੂਠਾ ਅਨਸੀਰ ਪ੍ਰਸ਼ਾਦ ਜਾਣ ਕੇ ਸਕੀ ਜਾਂਦਾ ਹੈ। ਕਹਿੰਦੇ ਲਾਲਾਂ ਵਾਲੇ ਦਾ ਕਹਿੰਦੇ ਕਰੋਟ ਹੈ ਜੀ। ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਪੀਰਖਾਨਾ ਸੀ ਬਣਾ ਕੇ ਰੱਖਿਆ ਸੀ ਇੱਥੇ
ਮਨ ਨੇ ਸਵਰੀ ਘਾਤ ਲੱਖ,
ਆਹ ਜਿਹੜੀ ਆ ਮਨ ਸ੍ਰੀ ਰਾਜੇ ਦੇ ਜਾਣੀ ਹੈ ਨਾ, ਕਹਿੰਦੇ ਮੌਕਾ ਵੇਖ ਕੇ
ਦੀਨੋ ਤਾਹੇ ਗਿਰਾ,
ਹਾਂ ਕਹਿੰਦੇ ਆ ਨੌਕਰਾਂ ਚਾਕਰਾਂ ਨੂੰ ਲਾ ਕੇ ਰਾਤ ਨੂੰ ਕਹਿੰਦੇ ਉਹ ਪੀਰਖਾਨਾ ਢਹਾ ਦਿੱਤਾ ਹੈ।
ਚੌਪਈ ਢਾਹੇ ਥਾਨ ਨਿਜ ਪਤ ਹੈ ਦਿਖਾਇਓ,
ਪੀਰਖਾਨਾ ਜਾ ਢੋਆ ਕੇ ਫਿਰ ਆਪਣੇ ਮਾਲਕ ਰਾਜ ਨੂੰ ਲਿਆ ਦਿਖਾਇਆ ਹੈ।
ਪੀਰ ਨਾਮ ਲੈ ਅਤ ਡਰ ਪਾਇਓ,
ਪੀਰ ਲਾਲਾਂ ਵਾਲੇ ਦਾ ਨਾਂ ਲੈ ਕੇ ਬੜੀਆਂ ਸ਼ਕਤੀਆਂ ਭਗਤੀਆਂ ਵਾਲਾ ਰਾਜੇ ਨੂੰ ਬੜਾ ਡਰਾਇਆ ਧਮਕਾਇਆ ਰਾਣੀ ਨੇ।
ਰੋਸ ਅਭੈ ਸੁਰ ਤਾਨ ਵਡੈ ਹੈ,
ਦੇਖੋ ਰਾਜਾ ਜੀ ਸਾਡੇ ਮਾਲਾਂ ਦੇ ਨੇੜੇ ਪੀਰਖਾਨਾ ਬਣਿਆ ਸੀ, ਕੋਈ ਰਾਤ ਨੂੰ ਢਾ ਕੇ ਚਲਿਆ ਗਿਆ, ਆਪਾਂ ਰਾਖੀ ਨਹੀਂ ਰੱਖੀ ਇਸ ਦੀ। ਉਹ ਕਹਿੰਦੇ ਲਾਲਾ ਪੀਲਾ ਵਾਲਾ ਪੀਰ ਸਾਡੇ 'ਤੇ ਬੜਾ ਗੁੱਸਾ ਵਸਾਊ।
ਤੋ ਕੋ ਡਰ ਖਾਟ 'ਤੇ ਦੈ ਹੈ,
ਮੈਂ ਤੈਨੂੰ ਦੱਸਦੀ ਹੈ ਤੂੰ ਜਦੋਂ ਰਾਤ ਨੂੰ ਪਣਕ 'ਤੇ ਸੁੱਤਾ ਹੋਇਆ ਨਾ ਤੈਨੂੰ ਉਹਨੇ ਉਲਟਾ ਕੇ ਪਣਕ ਤੋਂ ਸਿੱਟ ਦੇਣਾ।
ਪ੍ਰਥਮ ਡਾਰ ਤਹਿ 'ਤੇ ਤੁਹ ਦੈ ਹੈ,
ਹਾਂ ਪਹਿਲਾਂ ਤਾਂ ਲਾਲਾ ਬਾਲਾ ਕਹਿੰਦੇ ਤੈਨੂੰ ਮੰਜੇ ਤੋਂ ਹੇਠਾਂ ਸਿੱਟ ਦੇਵੇਗਾ।
ਬੋਹਰ ਖਾਟ ਕੇ ਤਰੇ ਦਬੈ ਹੈ,
ਫਿਰ ਕਹਿੰਦੇ ਪਣਕ ਦੇ ਹੇਠਾਂ ਹੀ ਤੈਨੂੰ ਲਾਲਾ ਨੇ ਦਬਾ ਲੈਣਾ, ਪਣਕ ਦੇ ਉੱਪਰ ਬੈਠੂ।
ਮੋਕ ਹੈ ਪਕਰ ਤਹਾਂ ਹੀ ਡਰ ਹੈ,
ਇਹ ਕੀ ਦੱਸਾਂ ਕਹਿੰਦੇ ਵੀ ਇਹ ਲਾਲਾ ਵਾਲਾ ਪਹਿਲਾਂ ਤਾਂ ਮੰਜੇ ਤੋਂ ਉਲਟਾ ਕੇ ਨਾ ਤੈਨੂੰ ਸਿੱਟੇਗਾ, ਮੰਜਾ ਉੱਤੇ ਰੱਖ ਲਏਗਾ ਉੱਪਰ ਆਪ ਬੈਠੇਗਾ, ਕਹਿੰਦੇ ਮੈਨੂੰ ਵੀ ਇਸੇ ਤਰ੍ਹਾਂ ਫਿਰ ਫੜ ਲਏਗਾ ਮੰਗਾ ਲਏਗਾ ਇੱਥੇ।
ਦੋਹਾਂ ਕੋ ਗੋਡਨ ਸੋ ਮਰ ਹੈ,
ਕਹਿੰਦੇ ਦੋਹਾਂ ਨੂੰ ਬਹੁਤ ਕਹਿੰਦੇ ਗੋਡੇ ਮਾਰੂਗਾ ਸਾਨੂੰ, ਉਹ ਐਂ ਤੰਗ ਕਰੇਗਾ ਗੋਡੇ ਮਾਰ ਮਾਰ ਕੇ ਵੀ ਮੇਰਾ ਪੀਰਖਾਨਾ ਤੁਸੀਂ ਕਿਵੇਂ ਢਾਇਆ ਹੈ।
ਰਸਰਨ ਸਾਥ ਬੰਦ ਕਰ ਲੈ ਹੈ,
ਹੋਰ ਕੀ ਦੱਸਾਂ ਕਹਿੰਦੇ ਉਹ ਲਾਲਾਂ ਵਾਲਾ ਨਾ ਗੁੱਸੇ ਵਿੱਚ ਹੀ ਆਇਆ, ਰੱਸਿਆਂ ਦੇ ਨਾਲ ਪਹਿਲਾਂ ਭਣਕ ਬੰਨ ਲਏਗਾ, ਤੂੰ ਵੀ ਹੋਊਗਾ ਮੰਜੇ 'ਤੇ ਪਿਆ, ਫਿਰ ਉੱਤੇ ਰੱਸੇ ਪਾ ਲੂਗਾ, ਰੱਸਿਆਂ ਨਾਲ ਮੰਜਾ ਬੰਨ ਲੂਗਾ, ਤੈਨੂੰ ਨੂੜ ਲੂਗਾ।
ਤਾਂ ਪਾਛੇ ਤੋ ਕੋ ਉਲਟੈ ਹੈ,
ਰੱਸਿਆਂ ਨਾਲ ਬੰਨ ਕੇ ਮੰਜਾ ਅਤੇ ਉਦੋਂ ਵਜਾ ਕਹਿੰਦੇ ਤੈਨੂੰ ਉਲਟਾ ਕੇ ਹੇਠਾਂ ਸਿੱਟੇਗਾ ਉਹ ਰਾਜ।
ਸੌਦ ਖਾਟ ਤਬ ਉੱਪਰ ਡਰ ਹੈ,
ਹਾਂ ਇਸੇ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਜਿਹੜੀ ਉਹ
खाट तब ऊपर डर है।
हाँ, इस तरह जरा मंजा जा उठा के हेठा सिटे तू तेनू हेठा कर देवेगा।
बहुत मैं जानन सौ मर है।
फिर तो कहते तू जान ला भी तेन शायद जानो ही मारन लग पी। इन भी हम छड़ना नहीं राजे इन्हें मेरा पीर खाना क्यों नहीं आखीर की क्यों ढहाया है।
प्रथम कथा तासो यो कही।
कहते इस तरह रानी ने छल फरेब कर दिया ना पहले ही राजे यो जी कहानी कहती भी वह गुस्से हो गया है। हुण मंजे ते सुत्या पिया तेन रस्सियां नाल बन्नूगा फिर उलटा के मंजा तेनों हेठां लै लूगा मैनू भी वह फड़ के मंजे ते बिठा लू फिर गोडे मारू ए लाला। सारी कहानी पहले ही राजे नूं कह दित्ती है।
खाट डार पत सौ स्वै रही।
हाँ कहते हो मालिक का बंजा डा डा के ना फिर जड़ी रानी उठी सौ रही है।
जब सोयो ताको लख पायो।
जो राजे नु भी है घूक सौ गई है जान पाया रानी ने।
दृढ़ रसरन के साथ बंधायो।
तो लाला वाला पीर केड़ा होना सी आप ही बन गई लाला वाला पीर। रस्सियां नाल कहने चंगी तरह सुते पणक बन लिया।
जिवरन साथ बांध तह गई तह गई।
हाँ पहला तो सुते हुए राजे नु रस्सियां नाल बन गई चंगी तरह नूड़ गई।
सोए रहे हो जड़ सुध ना लई।
मां कहने मूर्ख होवे कूक सुता रहा उन्हें कोई होश ही नहीं है वो जग गया ही नहीं है।
खाट तरे एह भांत करो है।
हाँ कहते मणग दे फिर इस तरह कहते हेठा उन्हू कर लिया।
जानक मृतक सिरी पै सो है।
जाई जिम्मे कोई सीढ़ी दे उपर मुर्दा पिया हुंदा ना राजा पिया मुर्दे रस्सिया नाल बनिया होया।
दोहरा खाट साथ दृढ़ बांध कै।
कहते राणी ने शलक नाल सुते पे राजे ने चंगी तरह पक्की तरह नूड़ के बन दिता रस्सिया।
औद दियो उल्टा।
उदो भार कहते फिर मंजे नु उल्टा के सिर का पुठा करता है।
चढ़ बैठी तां पार तुरत।
फिर झट पट पणग दे उपर चढ़ के बह गई राणी।
जार संग लपटा।
आओ जिदे नाल गलबात कीती सी ओदे नाल मिले आंदा उठे।
अड़ल भांत भांत ते त्रिय को जार बजाए गए।
इस तरह 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 दे नाले कर रिया क्रिया।
भांत भांत के आसन लए बनाए गए।
बना लए हन
चुंबन आलिंगन लीने रुच मान के।
रुची मन के सारे कीते हैं।
पोतार डारे ओ जड़ रहे ओ मोन मुख ठान के।
मुँह तो चुप तार के मूर्ख से पणग दे हेठ बनया बनाया नूड़िया प्यार है।
चौपई हाय हाय तब मरे ओ उचार है।
राजा बिचारा मणग दे हेठा पिया होया हाय हाय मुँह तो बोल दम मर
कहा करो तै पीर हमारे।
लाला वाले पीर तू मेरे नाल की कीता मेरा बुरा हाल करता है।
तो मैं त्याग मैं अनत नतायो।
ए लाला वाले पीर हुन मैं तेनू छड़ के होने किसे पासे जावां।
जैसो कियो तैसो फल पाए।
हाँ जिहो जा मैं कीता सी ओहो जा फल पालिया है। मेरे मैं पहरे ना लाए कोई रात नू पीर खाना टा गया जिस करके तू मैनू पणग दे हेठां ले लिया सुटिया हुण गोडे मारदा है।
अड़ल अब मेरो अपराध क्षमापन कीजिए।
लाला वाले पीर हुण मेरा जिहड़ा गुनाह सी ओ तू माफ कर दे।
कछु चूक जो भई क्षमा कर लीजिए।
अचन चेती भुल जी हो गई मैनू माफ कर रही है।
तोहे त्याग कर अनतन कित हूं जाए।
लाला वाले पीर तेनू छड़ के मैं होर पासे नहीं किसी नू पूजन जाऊंगा।
हो पीर तुहारे साल साल मैं आए।
हे लाला वाले पीर सालो साल हुण मैं तुहाडे यात्रा करनो नगाहे जाया करूंगा आया करूंगा। करूंगा।
चौपाई चार भोग दृढ़ जप कर लियो।
हाँ, इस तरह कहते जरा शलकपट के नाल जरा संबंध करना सी उन्हें कर लिया। राणी
नृप कौशोर तरे ते दियो।
फिर उदो बाद राजे नू कहंदे ओ रसे जे खोल दते कढ लिया।
प्रथम मीत निज त्रियने टारे ओ।
हाँ, पहला ही ओ जड़ा लाया सी उनू इधर उधर कर दिता।
बहरो आन के राव उठारे ओ।
उदो बजार बजारे नू पणगदे हेठो कहंदे चुक लिया इस तरह परे कर दिता रसे जे खोल दते।
मूरख कछु भेव नह पायो।
पर राणी ने की शलकावट कीता मूर्ख राजे ने कोई भेद नहीं पाया है।
जान्यो मोहे पीर पटकायो।
सगो राणी की गल नू सच्चा मन लिया भी लाला वाले पीर ने मैनू पणग तो उठा के पटका के सटिया।
बंधन छुटे सुथान सवारयो।
रस्ते जड़े रंज बरसे जे बंधन जे खोले ने जो जरा लाला वाले का पीर का स्थान सी वो दोबारा कहते बनवा दिता है। इस तरह शलकपट किया इसने।
मूर्ख कछु भेव नह पायो।
हाँ, मूर्ख राजे ने कोई भेद नहीं पाया भी आपी लाला वाला पीर बन गई राणी।
जान्यो मोहे पीर त्रिय को चरत ना जीव मैं तारे।
हाँ, जड़ा ये घर वाली पत्नी ने छल खेडिया उन्हू अपने दिल विच नहीं रखे उन्हू पता नहीं चलिया है सा छल कवड़ करया इसने।
इत श्री चरित्र पखियाने त्रिया चरित्रे मंत्री भूप संवादे 139 वो चरित्र समाप्त मस्त शुभ मस्त अफजू।
हाँ, अगे प्रसंग होर चलना है।
दोहरा हिजरी बंदर को रहे।
हाँ, हिजली नाम दी जरी बंदर गाय उत्थे रहिंदा सी।
बानी राय नरेश।
हाँ, कहंदे बानी राय नाम दा राजा ए मेदनपुर जिले विच हिजली नाम दा पुराना शहर है जिथे रसूल नाम का दरिया के समुद्र विच मिलता है। ये किनारे से हिजली शहर है इस करके इसे कहते जहाजा की बंदरगाह भी बनी है। इस करके हिजली बंदरगाह से इस राय बानी राय रासा रहिंदा सी।
मेघमती रानी तहा।
हाँ, यदि रड़ी रानी सी जिसका नाम सी मेघमती होते
रत के सहत सुबेश।
कामदेव दे करवाड़ी रसी उसके कहते इस सोने लवास रूप दे विच रहंदी सी यानी रसी दे सुदर्श सी।
मजलिस राय बिलोक कै।
हाँ, इस तरह कहते एक मजलिस राजा सी उन्हू भी करके
रीज रही त्री सो।
हरी जरी पत्नी प्रसन्न हो रही
बोल भोग ता सौ कियो।
आनो बुला के पशु क्रिया कीती
रघुपत करै सो होए।
परमेश्वर करे वही हो।
चौपाई बानी राय जब यो सुन पायो।
मेरा बानी राय सी जदों इन्हें सुन पाया है
को हमारे को जार हमारे आयो।
साढ़े घर कोई बगाना पुरशा पहुंचा
दो बांध पुजा एह लै हो।
दे मैं दोहे बहारियां कदे चंगी तरह बनगा लून लवा।
गहरी नदी बीच बुर वह हो।
आयरी सामने नदी डूंगी बगदी है ना ए जरा सूल नामे दरिया चल रहे चंगी तरह डूंगे पानी विच नू डुबावांगा।
रानी बात जबे सुन पाई।
हाय जड़ी राणी जदों इन्हे इस तरह की गल नू सुन पाया भी राजा नाराज हो गया।
एक गोह कौ लियो मंगाई।
एक जड़ी गोह है जिनू सें भी कहंदे हन ਉਹ ਕਹਿੰਦੇ ਮੰਗਾ ਲਈ ਝਟਪਟ
ਪਦ ਰਸਨ ਤਾਸੋ ਇੱਕ ਲਿਓ।
ਹਾਂ, ਇੱਕ ਰਸਾ ਜਾ ਉਹ ਗੋਹ ਦੇ ਨਾਲ ਸੇਹ ਨਾਲ ਬੰਨ ਲਿਆ ਇਸਨੇ।
ਤਾਹੇ ਚਰਾਏ ਦੀਵਾਰਹਿ ਦਿਓ।
ਉਹ ਜਿਹੜੀ ਸੇਹ ਜੀ ਗੋਹ ਜੀ ਨੂੰ ਕੰਧ ਦੇ ਉੱਪਰ ਚੜਾ ਦਿੱਤਾ।
ਦੋਹਰਾ ਤਾਸੋ ਰਸਨ ਬਣਾਏ ਕਹਿ।
ਹਾਂ, ਇਸ ਤਰ੍ਹਾਂ ਕਹਿੰਦੇ ਰਸੇ ਨਾਲ ਬੰਨ ਕੇ
ਜਾ ਰਹਿ ਦਿਓ ਲੰਘਾ।
ਜਿਹੜਾ ਦੂਜਾ ਪੁਰਸ਼ ਉਸਨੂੰ ਕਹਿੰਦੇ ਉਹ ਕੰਧੀ ਉੱਪਰ ਲੰਘਾ ਤਾ ਟਪਾ ਦਿੱਤਾ ਸਿੰਹ ਦੇ ਨਾਲ ਬਣ ਕੇ।
ਮੂੜ ਰਾਵ ਚਕ੍ਰਿਤ ਰਹਿਓ।
ਮੂਰਖ ਰਾਜਾ ਹੈਰਾਨ ਹੋ ਰਿਹਾ ਹੈ।
ਸਕਿਓ ਚਰਿੱਤਰ ਨ ਪਾ।
ਇਹੋ ਜਿਹਾ ਜਿਹੜਾ ਛਲਕੜ ਸੀ ਉਸਦਾ ਉਹਦਾ ਭੇਦ ਨਹੀਂ ਪਾ ਸਕਿਆ ਹੈ।
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 140 ਸਵੋਂ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਅੱਗੇ ਪ੍ਰਸੰਗ ਹੋਰ ਚੱਲਦਾ ਹੈ।
ਤੋਹਰਾ ਭਸ ਮੰਗਤ ਦਾਨੋ ਵੱਡੋ।
ਵਜ਼ੀਰ ਚਿੱਤਰ ਸਿੰਘ ਰਾਜੇ ਨੂੰ ਦੱਸ ਰਿਹਾ ਹੈ, ਕਹਿੰਦੇ ਹੈ ਰਾਜਾ, ਇੱਕ ਭਸ ਮੰਗਤ ਨਾਮ ਦਾ ਬਹੁਤ ਵੱਡਾ ਦਾਨੋ ਦੈਂਤ ਸੀ।
ਭੀਮਪੁਰੀ ਕੇ ਮਾਰ।
ਹਾਂ, ਭੀਮਪੁਰੀ ਦੇ ਵਿੱਚ ਉਹ ਰਹਿੰਦਾ ਸੀ।
ਤਾਹੇ ਬਰਾਬਰ ਪਾਸ ਕਰ।
ਅਰੇ ਉਹਦੇ ਬਰਾਬਰ ਸਮਾਨਤਾ ਜਿਹੜਾ ਪਾਸ ਕਰ ਕੀ ਇਹ ਸੂਰਜ ਹੈ।
ਜੁੱਧ ਸਮੈ ਮੋਹ ਨਾਹ।
ਇਹਨੇ ਜੁੱਧ ਕਰਨ ਦੇ ਵਿੱਚ ਉਹ ਨਹੀਂ ਹੋ ਸਕਦਾ ਬੜਾ ਉਹ ਤਕੜਾ, ਜੰਗ ਕਰਨ ਵਿੱਚ ਵੀ ਉਹ ਮਹਾਨ ਸੀ ਇਹ ਪਸਮਾਗਰ ਜਾਂ ਪਸਮਾਸਰ ਦੈਂਤ।
ਚੌਪਈ ਤਿੰਨ ਬਹੁ ਬੈਠ ਤਪੱਸਿਆ ਕੀਓ।
ਇਹ ਰਾਜਾ ਕੀ ਦੱਸਾਂ, ਜਿਹੜਾ ਪੰਗਸਾ ਪਸਮਾਗਰ ਦਾ ਉਹਨੇ ਬੈਠ ਕੇ ਬੜੀ ਤਪੱਸਿਆ ਕੀਤੀ।
ਤਿਉ ਬਰਦਾਨ ਰੁਦਰ ਤੇ ਲਿਓ।
ਆ ਸ਼ਿਵ ਜੀ ਨੂੰ ਖੁਸ਼ ਕਰਕੇ ਉਹ ਤਾਂ ਪਸਮਾਗਰ ਦੇਤ ਨੇ ਉਹ ਬਰ ਲੈ ਲਿਆ।
ਜਾ ਕੇ ਸਿਰ ਪਰ ਹੱਥ ਲਗਾਵੇ।
ਹੇ ਸ਼ਿਵ ਭਗਵਾਨ, ਜਿਹਦੇ ਸਿਰ ਦੇ ਉੱਪਰ ਮੈਂ ਆਪਣਾ ਹੱਥ ਜਾ ਲਗਾਵਾਂ।
ਜਰ ਬਰ ਭਸਮ ਸੁਨਰ ਹੋਏ ਜਾਵੇ।
ਮੈਂ ਮੁੱਖੋਂ ਫਿਰ ਕਹਿ ਰਿਹਾ ਪਾਸਾ ਵਾਂ, ਫਿਰ ਜਿਹਦੇ ਸਿਰ ਤੇ ਹੱਥ ਕਿ ਮੈਂ ਪਸ਼ਮ ਕਹੂੰਗਾ ਮਨੁੱਖ ਸਰ ਮੜ ਕੇ ਸਵਾ ਹੋ ਜਾਵੇ।
ਤਿੰਨ ਗੌਰੀ ਕੋ ਰੂਪ ਨਿਹਾਰਿਓ।
ਹਾਂ, ਸ਼ਿਵ ਜੀ ਨੇ ਕਹਿੰਦਾ ਵੀ ਐਸਾ ਹੋਏਗਾ ਵੀ ਜਿਹਦੇ ਸਿਰ ਤੇ ਹੱਥ ਰੱਖ ਕੇ ਤੂੰ ਪਸ਼ਮ ਕਹੇਗਾ ਉਰੇ ਸਵਾ ਹੋ ਜਾਊ, ਉਰੇ ਸਰ ਮਰ ਜੂ। ਇਉਂ ਬਲ ਲੈ ਕੇ ਕਹਿੰਦੇ ਉਹਨੇ ਪਾਰਵਤੀ ਵਿੰਦਾ ਰੂਪ ਦੇਖ ਲਿਓ।
ਯਹ ਆਪਣੇ ਹਿਰਦੇ ਵਿਚਾਰਿਓ।
ਆਪਣੇ ਹਿਰਦੇ ਵਿੱਚੋਂ ਸੋਚਿਆ ਵਿਚਾਰਿਆ।
ਸਿਵ ਕੇ ਸੀਸ ਹੱਥ ਮੈਂ ਧਰਹੂੰ।
ਜੀ ਤੋਂ ਬਰ ਲਿਆ ਨਾ ਸ਼ਿਵ ਜੀ ਤੋਂ, ਉਹਦੇ ਸਿਰ ਤੇ ਮੈਂ ਹੱਥ ਜਾ ਰੱਖ ਕੇ ਤੇ ਭਸਮ ਕਹਿ ਰਿਹਾ।
ਸ਼ਿਨ ਮੈਂ ਯਾਹ ਭਸਮ ਕਰ ਡਰਹੂੰ।
ਸਭ ਤੋਂ ਪਹਿਲਾਂ ਸ਼ਿਵ ਜੀ ਨੂੰ ਸਵਾ ਕਰਕੇ ਸਿਰ ਦੇ ਕਿਸ਼ਨ ਵਿੱਚ
ਚਿੱਤ ਮੈਂ ਇਹ ਚਿੰਤ ਕਰ ਤਾਇਓ।
ਚਿਤ ਵੇ ਚਿਤਨੀ ਜੀ ਕਰਕੇ ਆਇਆ ਸ਼ਿਵ ਜੀ।
ਮਹਾ ਰੁਦਰ ਕੇ ਬਦ ਹਿਤ ਆਇਓ।
ਹਾਂ, ਜਿਹੜਾ ਮਹਾਨ ਵੱਡਾ ਸ਼ਿਵ ਜੀ ਨੂੰ ਮਾਰਨ ਵਾਸਤੇ ਭਸਮ ਕਰਨ ਵਾਸਤੇ ਆਇਆ।
ਮਹਾ ਰੁਦਰ ਜਬ ਨੈਣ ਨਿਹਾਰਿਓ।
ਜਦੋਂ ਵੱਡੇ ਸ਼ਿਵ ਜੀ ਨੇ ਦੇਖਿਆ ਵੀ ਇਹ ਤਾਂ ਮੈਨੂੰ ਹੀ ਸਵਾਹ ਕਰਨ ਲਈ ਆ ਰਿਹਾ।
ਨਿਜ ਤ੍ਰੇ ਕੋ ਲੈ ਸੰਗ ਸਿਧਾਰਿਓ।
ਆਪਣੀ ਪਤਨੀ ਪਾਰਵਤੀ ਨੂੰ ਲੈ ਕੇ ਭੱਜ ਪਿਆ ਫਿਰ।
ਰੁਦਰ ਭਜਤ ਦਾਨੂ ਹੂੰ ਧਾਇਓ।
ਜਿਹੜਾ ਸ਼ਿਵ ਜੀ ਭਜਿਆ ਪਸਮਾਗ ਦੈਨ ਵੀ ਮਗਰੇ ਦੌੜ ਪਿਆ।
ਦੱਖਣ ਪੂਰਬ ਸਿਵ ਹੈ ਪਰਮਾਇਓ।
ਹਾਂ, ਸ਼ਿਵ ਜੀ ਨੂੰ ਕਹਿੰਦੇ ਕਿਤੇ ਦੱਖਣ ਤਰਫ ਨੂੰ ਕਿਤੇ ਚੜ੍ਹਦੀ ਤਰਫ ਨੂੰ ਪਰਮਾਇਆ ਭਜਿਆ ਭਟਕਾਇਆ।
ਪੁਨ ਪੱਛਮ ਕੋ ਹਰ ਜੂ ਤਯੋ।
ਫਿਰ ਅਖੀਰੀ ਕਹਿੰਦੇ ਸ਼ਿਵ ਜੀ ਮਹਾਰਾਜ ਕਹਿੰਦੇ ਸ਼ਿਵ ਜੀ ਤਰਫ ਨੂੰ ਦੌੜ ਪਏ।
ਪਾਛੇ ਲੱਗਿਓ ਤਾਹਿ ਸੋ ਗਯੋ।
ਇਹ ਜਿਹੜਾ ਪਸਮਾਗ ਦੈਨ ਵੀ ਮਗਰੀ ਲੱਗਾ ਗਿਆ।
ਦੋਹਰਾ ਤੀਨ ਦਿਸਨ ਮੈਂ ਭ੍ਰਮ ਰਹਿਓ।
ਤਿੰਨਾਂ ਤਰਫਾਂ ਦੇ ਵਿੱਚ ਵਿਚਾਰਾ ਸ਼ਿਵ ਜੀ ਵੀ ਮੈਨੂੰ ਇਹ ਸਿਰ ਤੇ ਹੱਥ ਰੱਖੇ ਸਵਾਨਾ ਕਰਦੇ, ਕਹਿੰਦੇ ਦੌੜਦਾ ਰਿਹਾ
ਥੌਰ ਨ ਪਾਇਓ ਕੋ।
ਇਹੋ ਜੀ ਕੋਈ ਜਗ੍ਹਾ ਨਹੀਂ ਲੱਗੀ ਜਿੱਥੇ ਆਪਣਾ ਸਿਰ ਜਲ ਕੋ ਕੇ ਬਚ ਜਾਵੇ ਸ਼ਿਵ ਜੀ।
ਉੱਤਰ ਦਿਸ਼ ਕੋ ਪੁੰਨ ਭੱਜਿਓ,
ਅਖੀਰੀ ਕਹਿੰਦੇ ਜਿੱਧਰ ਪਹਾੜ ਹੈ ਨਾ ਉਹ ਪਹਾੜ ਦੀ ਤਰਫ ਨੂੰ ਭੱਜ ਪਿਆ।
ਹਰ ਜੂ ਕਰੈ ਸੋ ਹੋ,
ਹੁਣ ਕਹਿੰਦੇ ਜਿਵੇਂ ਪਰਮੇਸ਼ਰ ਗੁਰੂ ਉਵੇਂ ਹੋਊਗਾ, ਉਹ ਫਸ ਗਿਆ ਤਾਂ ਸ਼ਿਵ ਜੀ ਵਿਚਾਰ ਬਜ਼ਾਰਾ ਕਸੂਤਾ ਹੀ ਵੱਲ ਦੇ ਕੇ
ਚੌਪਈ ਜਬ ਉੱਤਰ ਕੋ ਰੁਦਰ ਸਿਧਾਇਓ।
ਜਦੋਂ ਪਹਾੜਾਂ ਦੀ ਤਰਫ ਜਿੱਧਰ ਕੇਦਾਰਨਾਥ ਮੜਿਆ ਹੈ ਨਾ ਉਧਰ ਨੂੰ ਦੌੜਿਆ ਹੈ।
ਭਸ ਮੰਗਤ ਪਾਛੇ ਤੇ ਹਿਤਾਇਓ,
ਹਾਂ ਭਸ ਮੰਗਦ ਵੀ ਪਿੱਛੇ ਪਿੱਛੇ ਕਹਿੰਦੇ ਦੌੜਿਆ ਵੀ ਛੱਡਣਾ ਨਹੀਂ ਹੈ, ਸ਼ਿਵ ਜੀ ਸਵਾਹ ਕਰਨਾ ਹੀ ਕਰਨਾ ਹੈ।
ਯਾ ਕੋ ਭਸਮ ਅਭੈ ਕਰ ਦੈ ਹੋ,
ਸਭ ਤੋਂ ਪਹਿਲਾਂ ਇਹ ਸ਼ਿਵ ਜੀ ਦੇ ਸਿਰ ਤੇ ਹੱਥ ਰੱਖ ਕੇ ਮੈਨੂੰ ਸਵਾਹ ਕਰ ਰਹੇ ਹਾਂ।
ਸ਼ੀਨ ਪਾਰਵਤੀ ਕੋ ਤ੍ਰੇ ਕੈ ਹੋ,
ਉਹਨੂੰ ਬਾਅਦ ਕਹਿੰਦੇ ਜਿਹੜੀ ਪਾਰਵਤੀ ਆਪਾਂ ਨੇ ਖੋ ਲੈਣੀ ਹੈ।
ਦੋਹਰਾ ਪਾਰਵਤੀ ਬਾਚ ਯਾ ਬੋਰਾ ਤੈ ਮੂੜ ਤੈ,
ਫਿਰ ਜਿਹੜੀ ਪਾਰਵਤੀ ਸੀ ਉਹਨੇ ਫਿਰ ਛਲ ਕੀਤਾ ਚਰਿੱਤਰ ਖੇਡਿਆ, ਕਹਿੰਦੇ ਉਹ ਇਹ ਤਾਂ ਚੱਲਾ ਹੈ ਧਤੂਰਾ ਸੁੱਖਾ ਪੀ ਕੇ ਐਵੇਂ ਪੁੱਠਾ ਸਿੱਧਾ ਬੋਲ ਦਿੰਦਾ।
ਕਾਬਰ ਲਿਓ ਬਣਾ,
ਇਹਦੇ ਉੱਪਰ ਤੂੰ ਕਹਿੰਦੇ ਕਮਲੇ ਉੱਪਰ ਭਰੋਸਾ ਜਾ ਕਰ ਲਿਆ ਤਾਂ ਐਵੇਂ ਮਗਜ ਮਾਰਦਾ ਕੌਣ ਖੜਦਾ ਅਮਲ ਧੂਆ ਖਾ ਕੇ।
ਸਭ ਝੂਠਾ ਸੋ ਜਾਨੀ ਹੈ,
ਜਿਹੜਾ ਇਹਨੇ ਤੈਨੂੰ ਕਿਹਾ ਹੈ ਨਾ ਬਚਨ ਵੀ ਜਿਹਦੇ ਸਿਰ ਤੇ ਹੱਥ ਰੱਖ ਕੇ ਪਸ਼ੂ ਕਹੇਗਾ, ਇਹ ਸਾਰਾ ਬਚਨ ਦਾ ਝੂਠਾ ਕੋਈ ਪੂਰਾ ਪੂਰਾ ਨਹੀਂ ਹੁੰਦਾ।
ਲੀਨ ਅਬੈ ਪਤੀਆ,
ਹਾਂ ਕਹਿੰਦੇ ਤੂੰ ਲੈ ਵੀ ਪ੍ਰਤਿਆਵਾ ਲੈ ਲਾ, ਜਮੈਸ਼ ਕਰਕੇ ਦੇਖ ਲਾ।
ਚੌਪਈ ਪ੍ਰਥਮ ਹਾਥ ਨਿਜ ਸਿਰ ਪਰ ਧਰੋ,
ਕਹਿੰਦੇ ਜੇ ਤੂੰ ਦੇਖਣਾ ਹੀ ਹੈ ਪਹਿਲਾਂ ਆਪਣਾ ਜਿਹੜਾ ਹੱਥ ਹੈ ਨਾ ਆਪਣੇ ਸਿਰ ਤੇ ਤੂੰ ਰੱਖ।
ਲਹਿਓ ਏਕ ਕੇਸ ਜਬ ਜਰੋ,
ਹਾਂ ਕਹਿੰਦੇ ਜੇ ਇੱਕ ਕੇਸ ਵੀ ਸੜਿਆ ਹੋਇਆ ਸਣ ਜਾਵੇ ਨਾ ਫਿਰ ਤਾਂ ਤੂੰ ਮਾੜਾ ਮੋਟਾ ਦੇ। ਮੈਂ ਕਹਿੰਦੀ ਤੇਰਾ ਇੱਕ ਵਾਲ ਵੀ ਨਹੀਂ ਸੜਨਾ, ਐਵੇਂ ਇਹ ਝੂਠ ਬੋਲਦਾ ਸ਼ਿਵ ਜੀ ਮਾਲਕ।
ਤਬ ਸਿਰ ਕਰ ਸ਼ਿਵਜੂ ਕੇ ਧਰਿਓ,
ਹਾਂ ਜੇ ਤਾਂ ਇਹਦਾ ਇੱਕ ਰੋਮ ਰੂਮ ਸੜ ਗਿਆ ਨਾ ਤੇਰਾ ਫਿਰ ਸ਼ਿਵ ਜੀ ਦੇ ਸਿਰ ਤੇ ਵੀ ਹੱਥ ਤੂੰ ਰੱਖ ਦੇ।
ਮੋਕੋ ਨਿਜ ਨਾਰੀ ਲੈ ਕਰ,
ਕਹਿੰਦੇ ਬਸ ਫਿਰ ਮੈਨੂੰ ਆਪਣੀ ਘਰਵਾਲੀ ਤੂੰ ਬਣਾ ਲਈ, ਬਸ ਜੇ ਬਚਨ ਤਾਂ ਸੱਚਾ ਹੈ ਨੀ, ਐਵੇਂ ਭੰਖਾ ਕੇ ਝੂਠ ਬੋਲੀ ਜਾਂਦਾ ਕੌਣ ਕੋਟੀ
ਜਾਂਦਾ ਹੈ।
ਪਾਰਵਤੀ ਦੇ ਬਚਨਾਂ ਨੂੰ ਜਦੋਂ ਪਸਮਾਗਤ ਨੇ ਸੁਣਨਾ ਕੀਤਾ ਹੈ,
ਹੱਥ ਆਪਣੇ ਸਿਰ ਪਾਰ ਧਰਿਓ,
ਹਾਂ ਉਸ ਵੇਲੇ ਆਪਣਾ ਜਿਹੜਾ ਹੱਥ ਹੈ ਆਪਣੇ ਸਿਰ ਉੱਪਰ ਇਹਨੇ ਰੱਖਿਆ ਬੇਚਾਰੇ ਪਸਮਾਗਤ ਨੇ।
ਛਿਣਕ ਵਿਖੇ ਮੂਰਖ ਜਰ ਗਇਓ,
ਮੂਰਖ ਉਧਰੋਂ ਪਾਰਵਤੀ ਨੇ ਭਸਮ ਕਹਿ ਤਾਂ ਬਸ ਇੱਕ ਛਿਣ ਵਿੱਚ ਹੀ ਉਹ ਜਿਹੜਾ ਭਸਮ ਆਉਂਦਾ ਸਰ ਮਚ ਗਿਆ ਸੁਆਹ ਹੋ ਗਿਆ।
ਸ਼ਿਵ ਕੋ ਸ਼ੋਕ ਦੂਰ ਕਰਦੀ,
ਪਾਰਵਤੀ ਨੇ ਕਹਿੰਦੇ ਛਲ ਫਰੇਬ ਕਰਕੇ ਸ਼ਿਵ ਜੀ ਦਾ ਜਿਹੜਾ ਸ਼ੋਕ ਗਮ ਸੀ ਉਹ ਦੂਰ ਕਰ ਦਿੱਤਾ, ਕਹਿ ਦਿੱਤਾ ਵੀ ਮਹਾਰਾਜ ਇੱਥੇ ਕਿਵੇਂ ਝੋਟਾ ਜਿਹਾ ਬਣ ਕੇ ਪਹਾੜ ਵਿੱਚ ਸਿਰ ਫਸਾਈ ਬੈਠੇ ਨਿਕਲਿਓ, ਇਹਦਾ ਫਾਹਾ ਵੱਢਤਾ ਮੈਂ।
ਦੋਹਰਾ ਅਸ ਚਰਿੱਤਰ ਕਰ ਪਾਰਵਤੀ,
ਹਾਂ ਇਸ ਤਰ੍ਹਾਂ ਦਾ ਛਲ ਪ੍ਰੇਮ ਕਰਕੇ ਪਾਰਵਤੀ ਨੇ
ਦੀਨੋ ਅਸੁਰ ਜਰਾ,
ਹਾਂ ਕਹਿੰਦੇ ਉਹਦੇ ਸਿਰ ਤੇ ਹੱਥ ਰਖਾ ਕੇ ਤੇ ਪਸ਼ੂ ਕਹਿ ਕੇ ਉਹਨੂੰ ਛਲਵਾ ਦਿੱਤਾ ਮਚਵਾ ਦਿੱਤਾ।
ਫਟ ਕਾਚਲ ਸ਼ਿਵ ਕੇ ਸਹਿਤ,
ਉਹਨੂੰ ਬਾਅਦ ਵੀ ਆਪਾਂ ਇਹ ਧਰਤੀ ਤੇ ਨਹੀਂ ਰਹਿਣਾ ਹੈ, ਕੋਈ ਹੋਰ ਆ ਕੇ ਇਹੋ ਜਿਹਾ ਦੈਂਤ ਪੁਆੜਾ ਪਾਊਗਾ, ਕਹਿੰਦੇ ਜਿਹੜਾ ਬਲੌਰ ਵਰਗਾ ਚਿੱਟਾ ਪਹਾੜ ਹੈ ਜਾਣੀ ਸਮੇਰ ਪਰ ਕੈਲਾਸ਼ ਪਰਬਤ ਹੈ
ਬਹਰ ਬਿਰਾਜੀ ਜਾ,
ਆਓ ਉੱਥੇ ਪਾਰਵਤੀ ਜੀ ਸ਼ਿਵ ਜੀ ਦੇ ਸੈਰ ਜਾ ਬਿਰਾਜਮਾਨ ਹੋਵੇ, ਉੱਪਰ ਜਾ ਕੇ ਬੈਠੋ ਵੀ ਇੱਥੇ ਹਿਮਾਲੇ ਪਹਾੜ ਤੇ ਬਰਫ਼ ਤੇ ਕਿਹੜਾ ਹੋਊਗਾ ਦੈਂਤ, ਕਿਹਨੂੰ ਬਰ ਦੇਵਾਂਗੇ। ਇਹ ਮਾਤ ਲੋਕ ਵੀ ਜਦੋਂ ਬੈਠੇ ਹੁੰਦੇ ਇੱਥੇ ਇਹੋ ਜਿਹਾ ਕੋਈ ਆਉਂਦਾ ਹੈ ਇਹ ਪੁੱਠਾ ਸਿੱਧਾ ਕਹਿ ਦਿੰਦੇ ਹੈ, ਅਤੇ ਇਸ ਤਰ੍ਹਾਂ ਇਹ ਕਹਿੰਦੇ ਵੀ ਉਹ ਫਿਰ ਚੱਕਰ ਚੱਕਰ ਪੈਂਦਾ ਹੈ, ਉਹ ਖੜਾ ਛਿੜਾ ਕੇ ਉੱਥੋਂ ਕੇਦਾਰਨਾਥ ਵਾਲੀ ਜਗ੍ਹਾ ਤੋਂ ਅਤੇ ਕੈਲਾਸ਼ 'ਤੇ ਆ ਪਹੁੰਚੇ ਸਨ। ਇਹ ਪਾਰਵਤੀ ਨੇ ਜਿਵੇਂ ਉਹ ਛਲ ਫਰੇਬ ਨਾਲ ਪਸਮਾਗ ਰਹਿਤ ਨੂੰ ਮਰਵਾਇਆ ਸੁਆਹ ਕੀਤਾ, ਉਹ ਈਸ਼ਰ ਕਪੜ ਦਾ ਪ੍ਰਸੰਗ ਇੱਥੇ ਪੂਰਾ ਹੋ ਗਿਆ ਹੈ। ਅਗਲਾ ਪ੍ਰਸੰਗ ਜਿਵੇਂ ਆਏਗਾ ਉਹ ਕੱਲ ਦੇ ਦੀਵਾਨ ਵਿੱਚ ਪੜ੍ਹਾ ਸੁਣਾਂਗੇ ਜੀ।
ਅਸ ਚਰਿੱਤਰਕਾਰ ਪਾਰਵਤੀ ਤੀਨੋ ਅਸੁਰ ਜਰਾਏ ਫਟ ਕਾਚਲ ਸਿਵਕੇ ਸਹਿਤ ਬਹੁਰ ਬਿਰਾਜੀ ਜਾਏ। ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 141ਵਾਂ ਚਰਿੱਤਰ ਸਮਾਪਤ। ਮਸਤ ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚ ਤੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼ ਹੇ ਪੂਰਨ ਹੇ ਸਰਬਮ ਦੁਖ ਭੰਜਨ ਗੁਣਤਾਰ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਢੇਰ ਗੋਵਿੰਦ ਹੇ ਗੁਣ ਨਿਧਾਨ ਜੰਗ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨੀ ਕੋ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੂ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਰ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ